ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੰਦ ਕਟਾਰੇ ਜੇਵੜਾ ਤਿੰਨ ਲੋਪੀ ਲੋਪ ਲੁਭਾਇਆ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋਂ ਖੰਨੀਆਂ ਵੰਨੀਆਂ ਤੇਰੇ ਨਾਮ ਵਿਟੋਂ ਕੁਰਬਾਨ ਜਾ ਤੂੰ ਤਾਂ ਮੈਂ ਮਾਣ ਕੀ ਆ ਤੁਦ ਬਿਨ ਕਿਹਾ ਮੇਰਾ ਮਾਣ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਅੱਜ ਦਾ ਪਾਵਨ ਪਵਿੱਤਰ ਫਰਮਾਨ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਾਕਿਸਤਾਨ ਦੇ ਜਿਹੜਾ ਪਾਕਪਟਨ ਸ਼ਹਿਰ ਹੈ ਉਸ ਪਾਵਨ ਪਵਿੱਤਰ ਅਸਥਾਨ ਤੇ ਮੇਰੇ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਅਨੰਤ ਪ੍ਰਤਿਸ਼ਠਾਨ ਦੇ ਕਰਕੇ ਸਾਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਪਰਮਾਤਮਾ ਦੀ ਪ੍ਰਾਪਤੀ ਦਾ ਢੰਗ ਉਹਨਾਂ ਨੂੰ ਅਨੇਕਾਂ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣਾ ਕੀਤਾ ਹੈ। ਉਹਨਾਂ ਵਾਰਾਂ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਅਮਲੀ ਅਮਲ ਨਾ ਛੱਡਣੀ ਹੋਏ ਬਹਿਣ ਇਕੱਠੇ ਰਹਿਣ ਨਾ ਗਣਕਾ ਵਾੜਿਓ ਵੇ ਕਰਮੀ ਲੱਠੇ ਚੋਰੀ ਚੋਰ ਨਾ ਪੱਲਰੈ ਲੱਖ ਦੁੱਖ ਗਰੱਠੇ ਪੀਰ ਮੁਰੀਦਾਂ ਪਿਰਹੜੀ। ਇਹ ਮੈਂ ਕੇਵਲ ਤੇ ਕੇਵਲ ਇਸ਼ਾਰੇ ਮਾਤਰ ਆਪ ਜੀ ਨੂੰ ਬੇਨਤੀ ਕਰਨ ਲੱਗਾ ਹੈ। ਭਾਈ ਜੀ ਕਹਿੰਦੇ ਵੀ ਜਿਹੜਾ ਅਮਲੀ ਮਨੁੱਖ ਹੈ ਨਾ ਉਹ ਅਮਲੀ ਨੂੰ ਵੇਖ ਕਰਕੇ ਉਹਨੂੰ ਚਾੜ ਚੜ ਜਾਂਦਾ ਹੈ, ਭਾਵੇਂ ਪਰਿਵਾਰ ਦੇ ਮੈਂਬਰ ਉਹਨੂੰ ਲੱਖ ਫੇਰਾ ਸਹੁੰ ਖਵਾਉਣ, ਭਾਵੇਂ ਆਪਣੀ ਜ਼ਬਾਨ ਨੂੰ ਕਹਿ ਦੇ ਵੀ ਮੈਂ ਨਸ਼ਾ ਛੱਡਿਆ, ਪਰ ਭਾਈ ਜੀ ਕਹਿੰਦੇ ਵੀ ਅਮਲੀ ਦੇ ਅੰਦਰ ਨਸ਼ਾ ਇੰਨਾ ਰੱਜ ਜਾਂਦਾ ਹੈ ਉਹ ਨਸ਼ੇ ਨੂੰ ਛੱਡਣ ਨੂੰ ਤਿਆਰ ਨਹੀਂ। ਔਰ ਅੱਗੇ ਕਹਿੰਦੇ ਨੇ ਰਹਿ ਨਾ ਗਣਕਾ ਬਾਰੇ ਵੀ ਕਰਮੀ ਲੱਠੇ, ਕਈ ਅਖਲਾਕ ਤੋਂ ਗਿਰੇ ਹੋਏ ਮਨੁੱਖ ਵੇ ਵਿਚਾਰੇ ਆਪਣੇ ਘਰ ਨੂੰ ਛੱਡ ਕੇ ਵੇਸਵਾ ਦੇ ਚਬਾੜਿਆਂ ਦੇ ਉੱਪਰ ਆਪਣਾ ਧਰਮ ਬਰਬਾਦ ਕਰਦੇ ਨੇ। ਔਰ ਇਸੇ ਪ੍ਰਕਾਰ ਚੋਰੀ ਚੋਰ ਨਾ ਪੱਲਰੇ ਲੱਖ ਦੁੱਖ ਗਰਠੇ, ਚੋਰ ਕਈ ਵਾਰ ਠਾਣੇ ਗਿਆ ਹਵਾ ਲਾਟ ਵੇਖੀ ਜੇਲ ਕੱਟੀ ਕੁੱਟਾਂ ਖਾਧੀਆਂ, ਪਰ ਮਰਨ ਤੱਕ ਉਹ ਚੋਰੀ ਦਾ ਪੱਕ ਛੱਡਦਾ ਨਹੀਂ। ਇਸੇ ਪ੍ਰਕਾਰ ਭਾਈ ਜੀ ਕਹਿੰਦੇ ਨੇ ਪੀਰ ਮਰੀਦਾਂ ਪਿਰਹੜੇ, ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਆਪਣੇ ਗੁਰੂ ਨਾਲ ਇੰਨਾ ਪਿਆਰ ਹੈ ਉਹ ਬਾਤ ਬਾਹਰੀ ਦੀ ਵਸਤੂਆਂ ਦੀ ਪਰਵਾਹ ਨਾ ਕਰਦਾ ਅੱਠੇ ਪਰ ਗੁਰੂ ਨਾਲ ਜੁੜਿਆ ਰਹਿੰਦਾ ਹੈ। ਮੈਂ ਆਰੰਭ ਵਿੱਚ ਬੇਨਤੀ ਆਪ ਜੀ ਨੂੰ ਤਾਂ ਕੀਤੀ ਹੈ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਪਾਕ ਪੱਟਣ ਗਏ ਤੇ ਬਾਬਾ ਫਰੀਦ ਦੀ ਗੱਦੀ ਦੇ ਉੱਪਰ ਉਸ ਮੌਕੇ ਬਾਬਾ ਸ਼ੇਖ ਇਬਰਾਹੀਮ ਬਿਰਾਜਮਾਨ ਸਨ। ਜਦੋਂ ਅਸੀਂ ਬਾਬਾ ਫਰੀਦ ਦੀ ਬਾਣੀ ਪੜ੍ਹਦੇ ਹਾਂ ਨਾ ਤੇ ਕਈ ਗੁਰਮੁਖ ਪਿਆਰੇ ਇਹ ਸ਼ੰਕਾ ਕਰਦੇ ਨੇ ਭਾਈ ਸਾਹਿਬ ਬਾਬਾ ਫਰੀਦ ਜੀ 12ਵੀਂ ਸਦੀ ਵਿੱਚ ਹੋਏ, ਬਾਬਾ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਹੀ ਨਹੀਂ ਤੇ ਬਾਬੇ ਫਰੀਦ ਦੀ ਬਾਣੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਕਿਵੇਂ ਹੋ ਗਈ? ਇਹ ਸ਼ੰਕਾਵਾਦੀਆਂ ਦਾ ਸ਼ੰਕਾ ਹੈ। ਗੁਰਮੁਖੋ ਆਪਾਂ ਵੱਖ ਵੱਖ ਸੰਪਰਦਾ ਦੇ ਮਹਾਂਪੁਰਸ਼ ਵੇਖਦੇ ਹਾਂ, ਜਿਵੇਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਨੇ, ਉਹਨਾਂ ਦੀ ਥਾਂ ਤੇ ਜਿੰਨੇ ਵੀ ਬਾਅਦ ਵਿੱਚ ਮਹਾਂਪੁਰਸ਼ ਆਏ ਉਹਨਾਂ ਨੂੰ ਹੋਤੀ ਮਰਦਾਨ ਵਾਲੇ ਕਹਿੰਦੇ ਨੇ। ਸਾਰਾ ਸਿੱਖ ਜਗਤ ਜਾਣਦਾ ਕਿ ਦਮਦਮੀ ਟਕਸਾਲ ਜੋ ਦਮਦਮਾ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰਮਤ ਪ੍ਰਚਾਰ ਵਾਸਤੇ ਸਾਜੇ, ਉਹਨਾਂ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸ਼ਹੀਦ ਹਨ ਔਰ ਉਹਨਾਂ ਤੋਂ ਬਾਅਦ ਆਪ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਜਾਂਦੇ ਹੋ, ਮਗਰ ਪਾਵਨ ਸਥਾਨ ਬਣਿਆ ਬਾਬਾ ਗੁਰਬਖਸ਼ ਸਿੰਘ ਸ਼ਹੀਦਾਂ। ਬਾਬਾ ਦੀਪ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਦਮਦਮੀ ਟਕਸਾਲ ਦੇ 3 ਸਾਲ ਵਾਸਤੇ ਜਥੇਦਾਰ ਰਹੇ ਔਰ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ, ਇੱਥੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂ ਜਿਹੜੇ ਕਹਿੰਦੇ ਕਿ ਸੰਤ ਬਾਬਾ ਜਰਨੈਲ ਸਿੰਘ ਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ, ਉਹਨਾਂ ਦੇ ਆਉਣ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ, ਇਹ ਬ੍ਰਹਮਤੀ ਹੋਈ। ਉਹਨਾਂ ਆਪਣੇ ਭਰਾਵਾਂ ਨੂੰ ਆਪਣੇ ਜਾਣ ਕਰਕੇ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕਰਾਂ, ਗੁਰਮੁਖੋ ਬਾਬਾ ਜਰਨੈਲ ਸਿੰਘ ਕੱਲੇ ਨਹੀਂ ਆਏ, ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਨੇ ਆਪਣਾ ਸਿਰ ਹੀ ਗੁਰੂ ਰਾਮਦਾਸ ਦੇ ਚਰਨਾਂ 'ਚ ਦਿੱਤਾ ਹੈ, ਇਹ ਤਾਂ ਮੰਨਦੇ ਹੋ ਨਾ? ਤੇ ਬਾਬਾ ਗੁਰਬਖਸ਼ ਸਿੰਘ ਸ਼ਹੀਦ ਉਹ ਆਪਣੇ 22 ਸਾਥੀਆਂ ਦੇ ਸਮੇਤ, ਜਿਹੜੇ ਬਧਰਮੀ ਲੋਕਾਂ ਨੇ ਅਕਾਲ ਤਖ਼ਤ ਦੀ ਬਿਲਡਿੰਗ ਤੇ ਹਮਲਾ ਕੀਤਾ, ਉਦੋਂ ਵੀ ਇਸੇ ਅਕਾਲ ਤਖ਼ਤ ਤੇ ਹਮਲਾ ਹੋਇਆ ਔਰ ਉਹ ਬਾਬਾ ਗੁਰਬਖਸ਼ ਸਿੰਘ ਆਪਣੇ 22 ਸਾਥੀਆਂ ਦੇ ਸਮੇਤ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੋਏ। ਇਹ ਗੱਲ ਵਿੱਚੋਂ ਸੁਭਾਵਿਕ ਆਈ, ਮੇਰਾ ਕਹਿਣ ਦਾ ਭਾਵ ਨਹੀਂ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਉਹ ਇਹ ਵੀ ਬਾਬਾ ਫਰੀਦ ਦੀ ਬਾਣੀ ਕਿਵੇਂ ਆਈ? ਉਹ ਦਮਦਮੀ ਟਕਸਾਲ ਦੇ ਉੱਪਰ ਵੱਖ ਵੱਖ ਸਮਿਆਂ ਦੇ ਉੱਪਰ ਮਹਾਂਪੁਰਸ਼ਾਂ ਨੇ ਸੇਵਾ ਕੀਤੀ, ਕਦੇ ਬਾਬਾ ਸੂਰਤ ਸਿੰਘ, ਕਦੇ ਬਾਬਾ ਹਰਨਾਮ ਸਿੰਘ ਜੀ ਬੇਦੀ, ਇਹ ਦਮਦਮੀ ਟਕਸਾਲ ਦੇ ਜਥੇਦਾਰ ਰਹੇ ਤੇ ਸਮਾਂ ਆਇਆ ਬਾਬਾ ਦੀਪ ਸਿੰਘ ਤੋਂ 11ਵੀਂ ਥਾਂ ਤੇ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ ਜਥੇਦਾਰ ਬਣੇ। ਉਦੋਂ ਮੁਕਤਸਰ ਸਾਹਿਬ ਜੋ ਪਾਵਨ ਪਵਿੱਤਰ ਸਥਾਨ ਹੈ ਨਾ, ਇਹ ਮੰਤਾਂ ਦੇ ਕਬਜ਼ੇ ਤੋਂ ਨਾ ਛੁਡਾਇਆ, ਪ੍ਰੇਰਨਾ ਦੇ ਕਰਕੇ ਬੜੇ ਪਿਆਰ ਨਾਲ ਬਿਨਾਂ ਝਗੜੇ ਤੋਂ ਉਹਨਾਂ ਨੇ ਇੰਨਾ ਗੁਰਮਤ ਪ੍ਰਚਾਰ ਕੀਤਾ ਵੀ ਸਾਰੇ ਸਿੱਖ ਜਗਤ ਵਿੱਚ ਭਿੰਡਰਾਂ ਵਾਲੇ ਮਸ਼ਹੂਰ ਹੋ ਗਏ, ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ। ਉਹਨਾਂ ਤੋਂ ਬਾਅਦ ਬਾਬਾ ਗੁਰਭਜਨ ਸਿੰਘ ਖਾਲਸਾ ਮਹਾਂਪੁਰਸ਼, ਜਿਨ੍ਹਾਂ ਦਾ ਜਗਰਾਵਾਂ ਦੇ ਲਾਗੇ ਅਖਾੜਾ ਨਗਰ ਹੈ, ਬਾਬਾ ਸੁੰਦਰ ਸਿੰਘ ਕਹਿਣ ਲੱਗੇ ਭਾਈ ਗੁਰਭਜਨ ਸਿੰਘ ਆਪਣੇ ਆਪ ਨੂੰ ਸ਼ੋਅ ਨਹੀਂ ਕਰਨਾ, ਪ੍ਰਗਟ ਨਹੀਂ ਕਰਨਾ। ਉਹਨਾਂ ਨੇ ਤਕਰੀਬਨ 40 ਸਾਲ ਦੇ ਕਰੀਬ, 30 ਤੋਂ ਵੱਧ ਤੇ 40 ਤੋਂ ਘੱਟ 38 ਸਾਲ ਦੇ ਕਰੀਬ ਗੁਰਮਤਿ ਪ੍ਰਚਾਰ ਦੀ ਸੇਵਾ ਕੀਤੀ, ਉਹਨੂੰ ਭਿੰਡਰਾਂ ਵਾਲੇ ਕਹਿੰਦੇ ਰਹੇ। ਉਹਨਾਂ ਤੋਂ ਉਪਰੰਤ ਮੇਰੇ ਚਾਚਾ ਜੀ ਭੂਰੇ ਕੋਨੇ ਵਾਲੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ, ਜਿਨ੍ਹਾਂ ਮੈਨੂੰ ਗੁਰਮਤਿ ਦੀ ਵਿਦਿਆ ਪੜ੍ਹਾਈ, ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਸੰਬੰਧ ਵਿੱਚ ਵੱਖ ਵੱਖ ਇਲਾਕਿਆਂ ਨੂੰ ਗੁਰਮਤਿ ਪ੍ਰਚਾਰਿਤ 37 ਨਗਰ ਕੀਰਤਨ ਜਲੂਸ ਕੱਢੇ, ਉਹਨਾਂ ਨੂੰ ਵੀ ਭਿੰਡਰਾਂ ਵਾਲੇ ਕਹਿੰਦੇ ਸਨ। ਉਹਨਾਂ ਤੋਂ ਬਾਅਦ ਰੋਡੇ ਨਗਰ ਤੋਂ ਜਨਮ ਲਿਆ ਬਾਬਾ ਜੋਗਿੰਦਰ ਸਿੰਘ ਦੇ ਘਰ, ਬਾਬਾ ਨਰਾਇਣ ਸਿੰਘ ਦਾ ਪਿੰਡ ਰੋਡੇ, ਪਰ ਆਪਾਂ ਪਿੰਡਾਂ ਵਾਲੇ ਕਹਿੰਦੇ ਆ। ਮੈਂ ਇਹ ਬੇਨਤੀ, ਮੇਰਾ ਇਹ ਨਿਸ਼ਾਨਾ ਨਾ ਸਮਝਿਆ ਵੀ ਸ਼ਾਇਦ ਇਹ ਜਾਣ ਕੇ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਕਰਕੇ ਇਸ ਪਾਸੇ ਗੱਲ ਗਿਆ, ਬਿਲਕੁਲ ਨਹੀਂ। ਮੈਂ ਕੇਵਲ ਉਹਨਾਂ ਸ਼ੰਕਾਵਾਦੀ ਭਰਾਵਾਂ ਨੂੰ ਬੇਨਤੀ ਕਰ ਰਿਹਾ ਜਿਹੜੇ ਕਹਿੰਦੇ ਨੇ ਬਾਬੇ ਫਰੀਦ ਦੀ ਬਾਣੀ ਕਿਵੇਂ ਆਈ, ਬਾਬਾ ਫਰੀਦ ਕਿੱਥੋਂ ਆ ਗਿਆ। ਬਾਬਾ ਫਰੀਦ ਜੀ 12ਵੀਂ ਸਦੀ ਵਿੱਚ ਹੋਏ ਨੇ, ਔਰ ਉਸ ਮੌਕੇ ਉਹਨਾਂ ਦੀ ਥਾਂ ਉੱਪਰ ਬਾਬਾ ਸ਼ੇਖ ਇਬਰਾਹੀਮ ਸਨ, ਔਰ ਉਹਨਾਂ ਦੇ ਨਾਮ ਦੇ ਨਾਲ ਫਰੀਦ ਲਖ ਜੁੜ ਗਿਆ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਨੀ ਵੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਹੋਏ, ਤੇ ਜਿੰਨੇ ਵੀ ਮਹਾਂਪੁਰਸ਼ ਆਪਾਂ ਬਾਬਾ ਹੋਤੀ ਮਰਦਾਨ ਵਾਲੇ ਉਹਨਾਂ ਨੂੰ ਕਹਿੰਦੇ ਆ, ਇਹ ਬਾਬਾ ਸੰਪਰਦਾ ਨੇ। ਬਾਬਾ ਸ਼ੇਖ ਇਬਰਾਹੀਮ ਤਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ, ਅਰਪ ਕੀਤਾ, ਸਤਿਕਾਰ ਕੀਤਾ, ਮੇਰੇ ਪਾਤਸ਼ਾਹ ਨੂੰ ਕੋਈ ਟਿਕੇ, ਤੇ ਬਾਬਾ ਇਬਰਾਹੀਮ ਦਾ ਮਨ ਭਰ ਗਿਆ। ਕਹਿਣ ਲੱਗੇ, ਸਤਿਗੁਰੂ ਨਾਨਕ ਪਾਤਸ਼ਾਹ ਤੇਰੀ ਅੱਲਾ ਨਾਲ ਇੱਕ ਗੱਲ ਹੈ, ਅੱਲਾ ਨਾਲ ਜੁੜਿਆ ਤੂੰ, ਮੈਂ ਸ਼ਰੀਆ ਤੋਂ ਸੰਕੋਚ ਕਰਕੇ ਤੈਨੂੰ ਅੱਲਾ ਤਾਂ ਨਹੀਂ ਕਹਿੰਦਾ, ਪਰ ਤੇਰੇ ਤੇ ਅੱਲਾ ਵਿੱਚ ਮੈਨੂੰ ਭੇਦ ਵੀ ਨਹੀਂ ਦਿਸਦਾ। ਆਪ ਮੇਰੇ ਤੇ ਰਹਿਮਤ ਕਰ, ਮੇਰੇ ਤੇ ਕਿਰਪਾ ਕਰ, ਮੇਰਾ ਉਸ ਪਰਿਪੂਰਨ ਪਰਮਾਤਮਾ ਨਾਲ ਪੀੜੀ ਗੰਢ ਪੈ ਜਾਏ। ਇਹ ਸ਼ੇਖ ਇਬਰਾਹੀਮ ਦੇ ਬੇਨਤੀ ਕਰਨ ਤੇ, ਜਿਵੇਂ ਆਪਾਂ ਆਪਸ ਨੂੰ ਗੱਲਾਂ ਕਰਦੇ ਨਾ ਮਿਲ ਕੇ, ਬਾਬਾ ਸ਼ੇਖ ਇਬਰਾਹੀਮ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿਵੇਂ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਵਾਸਤੇ ਇੱਕ ਰੂਪਕ ਅਲੰਕਾਰ ਬਣਾ ਕਰਕੇ ਸਮਝਾਇਆ, ਉਹ ਆਪਾਂ ਇਹ ਸ਼ਬਦ ਵਿੱਚ ਉਚਾਰਨਾ। ਜਿਹਨੂੰ ਪੰਜਾਬੀ ਦੀ ਗ੍ਰਹਿ ਵਿੱਚ ਆਪਾਂ ਕਹਾਂਗੇ ਬਿਰਹਾ ਪ੍ਰਧਾਨ ਸ਼ਬਦ, ਬਿਰਹਾ ਦਾ ਅਰਥ ਹੁੰਦਾ ਵਿਛੋੜਾ। ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਬਿਰਹਾ ਬਿਰਹਾ ਆਖੀਏ ਫਰੀਦ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਣ। ਵਿਛੋੜੇ ਦੀ ਗੱਲ ਤਾਂ ਕਰਦੇ ਹਾਂ, ਪਰ ਜਿਹਨਾਂ ਮਨੁੱਖਾਂ ਦੇ ਅੰਦਰ ਖਿੱਚ ਨਹੀਂ ਉਹਨਾਂ ਨੂੰ ਜਿਉਂਦੇ ਨਾ ਆਖੋ। ਬਾਬਾ ਕਹਿੰਦੇ ਚੱਲਦੀਆਂ ਫਿਰਦੀਆਂ ਲਾਸ਼ਾਂ ਸਮਝੋ, ਉਹ ਚੱਲਦੇ ਫਿਰਦੇ ਮੁਰਦੇ ਹਨ, ਜਿਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਉਂ ਫਰਮਾਇਆ ਹੈ, ਕਹਿੰਦੇ ਹਿਰਦੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਵਾਣੇ ਨੈਣਾ ਕੀ ਨੀਂਦਰ ਉਹ ਦਿਨੋਂ ਰਾਤ ਪੈ ਬਹਿੰਦੇ। ਮੈਂ ਖਾਲਸਾ ਕਾਲਜ ਪੜ੍ਹਦੇ ਹਾਂ, ਇੱਕ ਅੰਗਰੇਜ਼ ਵਿਦਵਾਨ ਟੈਨੀਸਨ ਦੀ ਕਵਿਤਾ ਪੜ੍ਹੀ ਸੀ, ਸਰਲੇਖ ਸੀ ਬਰੁੱਕ, ਉਹਦੇ ਵਿੱਚ ਉਹਨਾਂ ਲਿਖਿਆ ਸੀ ਫਾਰ ਮੈਨ ਮੇ ਕਮ ਐਂਡ ਮੈਨ ਮੇ ਗੋ ਬਟ ਆਈ ਗੋ ਔਨ ਫਾਰ ਐਵਰ। ਕੋਈ ਆਉਂਦਾ ਹੈ, ਕੋਈ ਚਲਾ ਜਾਂਦਾ ਹੈ, ਲੇਕਿਨ ਜਿਹਦਾ ਜਿਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਖਿੱਚ, ਉਹਨਾਂ ਦੇ ਮਨ ਵਿੱਚ ਟਿਕਾ ਕਿੱਥੇ। ਇਸ ਵਿਚਾਰਧਾਰਾ ਨੂੰ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਰੂਪਕ ਅਲੰਕਾਰ ਬਣਾ ਕਰਕੇ ਵੀ ਪਰਮਾਤਮਾ ਕਿਵੇਂ ਮਿਲੇ, ਅਗਰ ਪਰਮਾਤਮਾ ਨਹੀਂ ਮਿਲਿਆ ਤੇ ਸਾਡਾ ਜੀਵਨ ਕੈਸਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਮਨ ਦੀ ਇਕਾਗਰਤਾ ਵਾਸਤੇ ਸਾਰੇ ਸਹਿਯੋਗ ਦਿਓ, ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ।
ਇਸ ਵਡਹੰਸ ਰਾਗ ਤੋਂ ਮੇਰੇ ਅੰਦਰ ਇੱਕ ਵਿਚਾਰ ਆਇਆ, ਅੱਜ ਕੱਲ੍ਹ ਆਪਾਂ ਅਵਾਰਡਾਂ ਦੇ ਬਾਰੇ ਪੜ੍ਹਦੇ ਤੇ ਸੁਣਦੇ ਹਾਂ, ਪਦਮ ਭੂਸ਼ਣ, ਪਦਮ ਸ਼੍ਰੀ ਇਤਿਹਾਸਕ ਵੱਖ ਵੱਖ ਸਰਕਾਰ ਮਨੁੱਖਾਂ ਦੀ ਯੋਗਤਾ ਦੇ ਮੁਤਾਬਕ ਉਹਨਾਂ ਨੂੰ ਸਨਮਾਨ ਦਿੰਦੀ ਹੈ। ਸਾਡੇ ਸਿੱਖ ਜਗਤ ਵਿੱਚ ਪਾਓ ਜੁੜਕਾ ਪਰਮਹੰਸ ਪੂਰੇ ਸਤਿਗੁਰ ਕਿਰਪਾਧਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ, ਡੱਲਾ ਪਿੰਡ ਹੈ ਨਾ ਆਪਾਂ ਸੁਲਤਾਨਪੁਰ ਤੋਂ ਪਰਾਂ ਮਲਸੀਆਂ ਨਕੋਦਰ ਨੂੰ ਜਾਈਏ ਜਿੱਥੇ ਮਾਤਾ ਦਮੋਦਰੀ ਦਾ ਪੇਕਾ ਘਰ ਹੈ, ਉਸ ਨਗਰ ਵਿੱਚ ਇੱਕ ਭਾਈ ਪਾਲੋ ਜੁਲਕਾ ਉਹਨਾਂ ਦੀ ਗੋਦ ਸੀ, ਉਹਨਾਂ ਦਾ ਉਹਨਾਂ ਨੂੰ ਪਰਮਹੰਸ ਦੀ ਉਪਾਧੀ ਮਿਲੀ। ਸਾਡੇ ਵਡੇਰਿਆਂ ਦੇ ਕਹਿਣ ਮੁਤਾਬਕ ਉਸ ਨਗਰ ਚ 52 ਬ੍ਰਹਮ ਗਿਆਨੀ ਹੋਏ ਨੇ। ਜਿਵੇਂ ਆਪਾਂ ਲੌਂਗੋਵਾਲ ਦਾ ਇਤਿਹਾਸ ਪੜ੍ਹਦੇ ਹਾਂ ਨਾ, ਤੇ ਆਮ ਚਰਚਾ ਵੀ ਲੌਂਗੋਵਾਲ ਨਗਰ ਵਿੱਚ ਪੁਰਾਤਨ 52 ਸ਼ਹੀਦ ਹੋਏ। ਇਸੇ ਪ੍ਰਕਾਰ ਇਸ ਡੱਲੇ ਨਗਰ ਨੂੰ ਸਤਿਗੁਰੂ ਪਾਤਸ਼ਾਹ ਨੇ ਗੁਰੂ ਕਾ ਗੱਲਾਂ ਕਹਿ ਕੇ ਵੀ ਨਵਾਜਿਆ, ਔਰ ਉਸ ਭਾਈ ਪਾਰੋ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਪਰਮਹੰਸ ਦੀ ਉਪਾਧੀ ਦਿੱਤੀ, ਸਨਮਾਨ ਦਿੱਤਾ। ਮੇਰੇ ਅੰਦਰ ਖਿਆਲ ਤਾਂ ਆਇਆ ਲਫਜ਼ ਹੈ ਵਡਹੰਸ, ਹੰਸ ਦੇ ਵਿੱਚ ਗੁਣ ਹੈ, ਉਹਦੇ ਅੱਗੇ ਦੁੱਧ ਰੱਖੋ, ਜਦੋਂ ਉਹ ਦੁੱਧ ਵਿੱਚ ਚੁੰਝ ਪਾਉਂਦਾ ਤੇ ਗੁਰਮੁਖੋ ਸੁਣਿਆ ਮੈਂ ਪੁਰਸ਼ਾਂ ਕੋਲੋਂ, ਉਹਦੀ ਚੁੰਝ ਪਾਉਣ ਦੇ ਨਾਲ ਪਾਣੀ ਅੱਡ ਹੋ ਜਾਂਦਾ ਤੇ ਦੁੱਧ ਅੱਡ ਹੋ ਜਾਂਦਾ, ਪਾਣੀ ਨੂੰ ਤਿਆਗ ਦਿੰਦਾ, ਦੁੱਧ ਪੀ ਲੈਂਦਾ। ਇਸੇ ਪ੍ਰਕਾਰ ਉਹਨੂੰ ਪਰਮਹੰਸ ਤਾਂ ਪਿਆ ਕਿਹਾ, ਉਹਨੇ ਪਰਿਆਈ ਨੂੰ ਛੱਡ ਕੇ ਤੇ ਨੇਕੀ ਨੂੰ ਗ੍ਰਹਿਣ ਕੀਤਾ। ਇਹ ਵਡਹੰਸ ਰਾਗ ਸਾਨੂੰ ਪ੍ਰੇਰਨਾ ਦਿੰਦਾ, ਗੁਰੂ ਕੇ ਸਿੱਖਾ ਵੱਡਾ ਹੰਸ ਬਣ, ਬਰਿਆਈ ਨੂੰ ਤਿਆਗ ਤੇ ਚੰਗਿਆਈ ਨੂੰ ਗ੍ਰਹਿਣ ਕਰ। ਜਦੋਂ ਮੈਂ ਕੱਲ ਕਥਾ ਕਰਕੇ ਗਿਆ ਨਾ, ਤੇ ਮੈਨੂੰ ਕਿਸੇ ਨੇ ਫੋਨ ਕੀਤਾ, ਗਿਆਨੀ ਜੀ ਕਥਾ ਕਰਕੇ ਆ। ਮੈਂ ਕਿਹਾ ਵੀ ਕਰਕੇ ਆ, ਪ੍ਰਾਤ ਨੂੰ ਪਤਾ ਹੀ ਹੈ। ਕਹਿੰਦਾ ਜੀ ਉੱਥੇ ਕੁਝ ਵੇਖਿਆ ਜੇ? ਮੈਂ ਕਿਹਾ ਨਹੀਂ। ਕਹਿੰਦਾ ਜੀ ਮਗਰ ਪੰਕਤੀ ਤਾਂ ਗੁਰਬਾਣੀ ਦੀ ਬੜੀ ਸੋਹਣੀ ਲਿਖੀ ਹੈ, ਮਰੋਂ ਧਰ ਕੇ ਦੁਆਰ, ਪਰ ਦੋ ਪਾਸੇ ਗਣੇਸ਼ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ। ਮੈਂ ਝਾਕਿਆ ਨਹੀਂ, ਨਾ ਮੈਂ ਝਾਕਦਾ, ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਝਾਕਦਾ। ਮੈਂ ਹੈਰਾਨ ਹੋਇਆ, ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਮੁਖਾ ਮੈਂ ਇੱਕ ਮਾਮੂਲੀ ਗ੍ਰੰਥੀ ਹਾਂ ਤੇ ਗ੍ਰੰਥੀ ਵੀ ਮੇਰੇ ਨਾਲ ਐਸ ਜੁੜ ਗਿਆ ਵੀ ਸਾਬਕਾ ਹੋ ਗਿਆ, ਕਥਾ ਵਾਰਕ ਵੀ ਮੈਂ ਸਾਬਕਾ, ਗ੍ਰੰਥੀ ਵੀ ਸਾਬਕਾ ਹੈ। ਜਿਹੜੇ ਮੌਕੇ ਦੇ ਹਾਕਮ ਨੇ ਉਹਨਾਂ ਨੂੰ ਕਹੋ ਤੈਨੂੰ ਜਵਾਬ ਦੇਣਗੇ। ਤੇ ਜਦੋਂ ਮੈਂ ਆਣ ਕੇ ਵੇਖਿਆ ਨਾ ਇਸਨੂੰ, ਤੇ ਮੱਥੇ ਨੂੰ ਹੱਥ ਮਾਰਿਆ ਵੀ ਵੇਖੋ ਲੋਕੀ ਨਾਲੀ ਦੇ ਵਿੱਚੋਂ ਸੋਹਣਾ ਨਹੀਂ ਕੱਢਦੇ, ਗੰਦਗੀ ਫੜਦੇ ਨੇ। ਮੈਂ ਕੱਲ ਤਾਂ ਵੇਖਿਆ ਨਹੀਂ ਤੇ ਮੈਂ ਉਹਨੂੰ ਜਵਾਬ ਨਹੀਂ ਦਿੱਤਾ। ਮੈਂ ਅੱਜ ਜਵਾਬ ਦਿਆਂ, ਗੁਰੂ ਕੇ ਸਿੱਖਾ ਗੁਰਦੁਆਰੇ ਗੁਰੂ ਆ ਕੇ ਵੇਖ, ਤੇਰੇ ਅੰਦਰ ਗਣੇਸ਼ ਹੋਣਾ ਤੈਨੂੰ ਗਣੇਸ਼ ਹੀ ਦਿਸੇਗਾ, ਕਿਉਂਕਿ ਸਾਉਣ ਦੇ ਅੰਨੇ ਨੂੰ ਹਰਿਆਲੀ ਦਾ ਤਿਉਹਾਰ ਦੇ ਅੰਨੇ ਨੂੰ ਸੁੱਕੀ ਤੂੜੀ ਦੀਦੀ ਹੈ। ਜਿਹੜਾ ਹਾਰਦਾ ਅੰਨਾ ਲਹਾਰਦਾ ਨਾ, ਉਦੋਂ ਸੁੱਕੀ ਤੂੜੀ ਵੇਖੀ ਦੀ, ਜਦੋਂ ਮੀਂਹ ਪੈਂਦਾ ਤੇ ਸਾਰੇ ਹਰਿਆਵਲ ਹੁੰਦੀ, ਉਦੋਂ ਹਰਿਆ ਵਿਸਦਾ। ਮੈਨੂੰ ਗਿਲਾ ਮੇਰਾ ਭਰਾ ਹਾਰਦਾ ਅੰਨਾ ਹੈ, ਅਗਰ ਸੌਣ ਦਾ ਅੰਨਾ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੋਂ ਬਿਨਾਂ ਫੁੱਲਾਂ ਦੇ ਵਿੱਚ ਗਣੇਸ਼ ਨਾ ਵੇਖਦਾ। ਗੁਰੂ ਸਾਡੇ ਤੇ ਕਿਰਪਾ ਕਰੋ। ਇਹ ਖਿਆਲ ਵਡਹੰਸ ਨੇ ਬਣਾਇਆ, ਵਡਹੰਸ ਦਾ ਭਾਵ ਗੁਰੂ ਕੇ ਸਿੱਖਾ ਮੈਂ ਉਹਨੂੰ ਮਾਰ ਵੱਡਦਾ ਅਰਥ ਨਾ ਮਾਰਨਾ, ਫਲਾਨਾ ਵੱਡਾ ਹੋ ਗਿਆ, ਦੀਵਾ ਵੱਡਾ ਕਰ ਦਿਓ, ਵੱਡੇ ਪੁਰੇ ਨੂੰ ਮਾਰ ਕੇ। ਇਹ ਦੋ ਸ਼ਬਦਾਂ ਮੇਰੇ ਅੰਦਾਜ਼ੇ ਦੇ ਮੁਤਾਬਕ ਜੋ ਮੈਂ ਅਨੁਭਵ ਕੀਤਾ, ਅਨੁਭਵੀ ਅਰਥ, ਮੈਂ ਉਹਨੂੰ ਮਾਰ, ਹੰਸ ਬਣ ਕੇ ਬਰਿਆਈ ਨੂੰ ਛੱਡ ਤੇ ਨੇਕੀ ਦਾ ਗਾਹਕ ਬਣ, ਇਹ ਵਡਹੰਸ ਦੇ ਅਰਥ ਅਨੁਭਵੀ ਨੇ। ਇਸ ਵਡਹੰਸ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ। ਸਰਵਣ ਕਰੋ ਜੀ,
ਦੂਜੇ
ਘਰ ਸੁਰਤਾਨ ਵਿੱਚ ਮੇਰੇ ਪਾਤਸ਼ਾਹ ਸਿੱਖਿਆ ਦੇ ਰਹੇ ਹਨ।
ਮੋਰੀ ਰੁਣ ਚੁਣ ਲਾਇਆ,
ਪੂਰਾ ਗੁਰਮੁਖ ਉਚਾਰਨ ਕਰਨ ਲੱਗਿਆਂ ਬੜਾ ਖਿਆਲ ਰੱਖਣਾ ਹੈ। ਇੱਕ ਨੁਕਤੇ ਦੇ ਨਾਲ ਮੁਰਜਮ ਤੇ ਮਹਿਰਮ ਬਣ ਜਾਂਦਾ ਹੈ, ਕਿੱਥੇ ਮੁਰਜਮ ਕਿੱਥੇ ਮਹਿਰਮ, ਪਰ ਕੇਵਲ ਤੇ ਕੇਵਲ ਇੱਕ ਬਿੰਦੀ ਲਾਉਣੀ ਹੈ। ਇਸੇ ਤਰ੍ਹਾਂ ਜਿਹੜਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਨਾ, ਇੱਥੇ ਬਕਾਇਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਦੇਵ ਦੇ ਕਹਿਣ ਤੇ ਬਿੰਦੀ ਲਾਈ ਬੁੰਦੀ, ਇਹਦਾ ਉਚਾਰਨ ਮੋਰੀ ਨਹੀਂ ਕਰਨਾ, ਮੋਰੀ ਕਰਾਂਗੇ ਤੇ ਇਹਦਾ ਅਰਥ ਨਾ ਹੋਲ ਛੇਕ, ਪਰ ਇੱਥੇ ਛੇਕ ਦੀ, ਇੱਥੇ ਮੰਮੇ ਨੂੰ ਹੋੜਾ, ਰਾਰੇ ਨੂੰ ਪਿਆਰੀ ਤੇ ਉੱਪਰ ਬਿੰਦੀ, ਔਰ ਉਹ ਬਿੰਦੀ ਲਾਉਣ ਕਰਕੇ ਅਰਥ ਬਣੇਗਾ ਮੋਰਾਂ ਨੇ, ਜਿਹਨੂੰ ਆਪਾਂ ਪਿਕਾਊ ਕਹਿੰਦੇ ਹਾਂ। ਰੋਣ ਚੁਣ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ। ਜਦੋਂ ਸਾਉਣ ਦੇ ਵਿੱਚ ਮੀਂਹ ਪੈਂਦਾ ਨਾ, ਉਸ ਮੌਕੇ ਜਿਹੜੇ ਮੋਰ ਨੇ ਇਹ ਖੁਸ਼ੀ ਵਿੱਚ ਕੂਕਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮੋਰ ਪੱਪੀਏ ਦੇ ਬੋਲਦੇ ਦੇ ਘੜੀਆਂ ਰਕਾਲੇ, ਨਾਲ ਪਤਾਰ ਪਿਆਰ ਹੈ ਮਾਪੋ ਤੋਂ ਸੰਭਾਲੇ, ਪੀਰ ਮਰੀਦਾ ਬਿਰਹੜੀ ਉਹ ਨਿਭੇ ਨਾਲੇ, ਚੱਕ ਵੀ ਸੂਰਜ ਹੇਤ ਹੈ ਲਾਇ ਤਾਰ ਨਿਹਾਲੇ। ਜਿਹੜਾ ਚੱਕਵਾ ਉਹ ਸਾਰਾ ਦਿਨ ਸੂਰਜ ਨੂੰ ਵੇਖੀ ਜਾਂਦਾ ਹੈ। ਮੈਂ ਮਹਾਂਪੁਰਸ਼ਾਂ ਕੋਲ ਪੜ੍ਹਿਆ ਤੇ ਸੁਣ ਕੇ ਹੈਰਾਨ ਹੋ ਗਿਆ, ਉਹਦੇ ਮਨ ਵਿੱਚ ਆਪਣੇ ਪਿਆਰੇ ਦੇ ਪ੍ਰਤੀ ਇੰਨਾ ਪ੍ਰੇਮ ਹੈ ਵੀ ਚੱਕਵੇ ਦੇ ਅੱਗੇ ਗੁਰਮੁਖੋ ਤੁਸੀਂ ਬਾਟੇ ਵਿੱਚ ਕੋਲੇ ਪਾ ਕੇ ਰੱਖਦੇ ਨਾ, ਕੋਲੇ ਮੱਗਦੇ ਤੇ ਚੱਕਵਾ ਕੋਲੇ ਇਹਨੂੰ ਚੱਕ ਲਏਗਾ। ਪੁੱਛਿਆ ਕਿਉਂ, ਕਹਿੰਦਾ ਇਹਦੇ ਚੋਂ ਮੈਨੂੰ ਪਿਆਰਾ ਸੂਰਜ ਦਿਸਦਾ, ਸੂਰਜ ਮਨ ਦੀ ਪਰਵਾਹ ਨਹੀਂ ਕਰਦਾ, ਚੱਕਵੀ ਸੂਰਜ ਹੇਤ ਹੈ ਲੈ ਤਾਰ ਨਿਹਾਲੇ, ਚੰਦ ਚਕੋਰ ਪ੍ਰੀਤ ਹੈ। ਜਿਹੜਾ ਚਕੋਰ ਜਾਨਵਰ ਹੈ ਨਾ, ਉਹ ਸਾਰੀ ਰਾਤ ਚੰਦਰਮਾ ਵੱਲ ਵੇਖੀ ਜਾਂਦਾ ਹੈ। ਵੇਖਿਆ ਤਾਂ ਹੈ ਜਾਨਵਰ, ਪਰ ਉਹਦੀ ਕਿਰਿਆ ਨਹੀਂ ਵੇਖੀ। ਜਦੋਂ ਰਾਤ ਨੂੰ ਸੂਰਜ ਚੰਦਰਮਾ ਅਸਤ ਹੁੰਦਾ ਨਾ, ਉਦੋਂ ਉਹ ਮਣਕੇ ਪਰਨੇ ਪਿੱਛੇ ਨੂੰ ਡਿੱਗਦਾ ਸਾਹਮਣੇ ਨਹੀਂ। ਰੋਣ ਚਾਰ ਮੋਰੀ ਰੋਣ ਚੁਣ ਲਾਇਆ, ਇਹ ਆਪਣੀ ਪੰਜਾਬੀ ਦੀ ਕਾਵਤ, ਇਹਨੂੰ ਅੰਗਰੇਜ਼ੀ ਵਿੱਚ ਆਪਾਂ ਫਰੇਜ ਕਹਿੰਦੇ ਹਾਂ। ਫਰੇਜ ਆਹ 10 ਮਿੰਟ ਆਪਾਂ ਰੋਣ ਚੁਣ ਕਰ ਲਈਏ। ਰੋਣ ਚੁਣ ਤੋਂ ਭਾਵ ਹੈ ਖੁਸ਼ੀ ਵਿੱਚ ਵਟਾਰ ਵਟਾਂਦਰਾ। ਸਾਉਣ ਦੇ ਮਹੀਨੇ ਵਿੱਚ ਜਿਵੇਂ ਮੋਰ ਬੋਲਦੇ ਨੇ ਨਾ, ਇਸੇ ਤਰ੍ਹਾਂ ਗੁਰਮੁਖ ਪਿਆਰ ਮਨੁੱਖਾ ਜਨਮ ਸਾਉਣ ਦਾ ਮਹੀਨਾ। ਆਪਾਂ ਇਸ ਥਾਂ ਤੋਂ ਗੁਰੂ ਪੰਚਮ ਪਾਤਸ਼ਾਹ ਦੇ ਕੋਲ ਸਿੱਖਿਆ ਪ੍ਰਾਪਤ ਕੀਤੀ, ਸਾਉਣ ਦੇ ਮਹੀਨੇ ਚ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਾਂ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਸੱਚੇ ਨਾਲ ਪ੍ਰੇਮ ਹੋਣ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਹੈ। ਤੋ ਇਸ ਪਾਵਨ ਸ਼ਬਦ ਵਿੱਚ ਜਿਹਨੂੰ ਉਤਮ ਜਗਿਆਸੂ ਕਹਿੰਦੇ ਨੇ, ਇਹਦਾ ਅੰਤਰੀਵ ਅਰਥ ਉਤਮ ਸਖੀ ਵੀ ਕੀਤਾ, ਔਰ ਸਾਡੇ ਸਿੱਖ ਟੀਕਾਕਾਰਾਂ ਨੇ ਇਹਦੇ ਪਤਾ ਨਹੀਂ ਕਿੰਨੇ ਅਰਥ ਕੀਤੇ ਨੇ, ਬੇਅੰਤ ਅਰਥ ਕੀਤੇ ਨੇ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਇਹਦੇ ਅੱਖਰੀ ਅਰਥ ਇਹ ਨੇ ਵੀ ਹੇ ਮੇਰੀ ਭੈਣ, ਹੇ ਮੇਰੀ ਸਖੀ, ਸਾਉਣ ਦਾ ਮਹੀਨਾ ਆਇਆ ਤੇ ਜਿਹੜੇ ਮੋਰ ਨੇ ਉਹ ਖੁਸ਼ੀ ਦੇ ਗੀਤ ਬੋਲਦੇ ਨੇ। ਇੱਥੇ ਗੁਰੂ ਪਿਆਰੋ ਤਰਕ ਹੋ ਸਕਦੀ ਹੈ ਵੀ ਗੁਰੂ ਪਾਤਸ਼ਾਹ ਵਿਹਲੇ ਮੋਰਾਂ ਨਾਲ ਗੱਲਾਂ ਕਰੀ ਗਏ, ਇਹਦਾ ਪੰਜਾਬੀ ਦੀ ਜ਼ਬਾਨ ਵਿੱਚ ਬੜਾ ਸਿੱਧਾ ਅਰਥ ਹੈ, ਆਖੇ ਧੀ ਨੂੰ ਸਮਝਾਵੇ ਨੂੰਹ ਨੂੰ। ਮਾਰੂ ਰਾਗ ਵਿੱਚ ਸ਼ਬਦ ਪੜ੍ਹਨੇ ਇੱਕ ਬੜੀ ਪਿਆਰੀ ਸਿੱਖਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਦਾਦਰ ਤੂੰ ਕਦੇ ਨਾ ਜਾਣ ਸਰੇ, ਪਖਸ ਸਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ। ਡੱਡੂਆ, ਦਾਦਰ ਕਹਿੰਦੇ ਡੱਡੂ ਨੂੰ, ਦਾਦਰ ਤੂੰ ਕਦੇ ਨਾ ਜਾਣ ਸਰੇ, ਤੈਨੂੰ ਭੁਰਾ ਜਿੰਨਾ ਪਤਾ ਹੀ ਨਹੀਂ। ਕਿਉਂ? ਪਖਸ ਸਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ। ਤੂੰ ਪਾਣੀ ਚ ਰਹਿੰਦਾ, ਕਮਲ ਦਾ ਫੁੱਲ ਦੇ ਨਾਲ ਤੇਰਾ ਸੰਪਰਕ ਹੈ, ਤੇਰੇ ਲਾਗੇ ਹੈ ਕਮਲਿਆ, ਕਮਲ ਦੇ ਫੁੱਲ ਲੱਗਾ ਉਜਾਲਾ ਖਾਧੀ ਜਾਣਾ, ਕਦੇ ਸੁਗੰਧੀ ਵੀ ਲੈ ਲਿਆ ਕਰ। ਇਸ਼ਾਰਾ ਡੱਡੂ ਨੂੰ ਹੈ, ਆਖਿਆ ਸਾਨੂੰ ਹੈ। ਗੁਰੂ ਕੇ ਸਿੱਖਾ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਮਲ ਦੇ ਮੁੱਢ ਨਾਲ ਬੈਠਾ ਹੈ, ਇੱਥੇ ਆ ਕੇ ਨਿੰਦਿਆ ਚੁਗਲੀ ਤੇ ਬਦਨਾਮੀ ਜਾਲਾ ਨਾ ਖਾ, ਕਿਤੇ ਗੁਰੂ ਸ਼ਬਦ ਦੇ ਅੰਤਰੀ ਭਾਵਾਂ ਦੀ ਸੁਗੰਧੀ ਲੈ ਕਰਕੇ ਆਪਣੇ ਜੀਵਨ ਨੂੰ ਸਰਸ਼ਾਰ ਕਰਨਾ ਕਰ। ਤੋ ਇਸੇ ਨੁਕਤੇ ਨੂੰ ਲੈ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮੋਰਾਂ ਨੇ ਖੁਸ਼ੀ ਦੇ ਗੀਤ ਗਾਏ ਨੇ, ਹੇ ਭੈਣ ਹੇ ਸਖੀ ਹੇ ਗੁਰਸਿੱਖ ਵੀਰਾ, ਇਹ ਮਨੁੱਖਾ ਜਨਮ ਸਾਵਣ ਦਾ ਮਹੀਨਾ ਆਇਆ ਹੈ,
ਤੇਰੇ ਮੰਦ ਕਟਾਏ ਜੀਵ
ਪੁੱਜ ਗਿਆ। ਸੋ ਉਹ ਭਲੀ ਬੀਬੀ ਕਹਿੰਦੀ ਫਿਰ ਭੈਣ ਮੈਂ ਕੀ ਕਰਾਂ, ਜੇ ਸਾਉਣ ਦਾ ਮਹੀਨਾ ਹੈ ਤਾਂ ਮੈਂ ਕੀ ਕਰਾਂ। ਮੁੱਢ ਦੇ ਅਰਥ ਮੇਰੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਪੜ੍ਹਾਏ ਨੇ, ਅਗਿਆਤ ਜੋਬਨ ਬਾਲੀ। ਅਗਿਆਤ ਜੋਬਨ ਬਾਲੀ ਦਾ ਮਤਲਬ ਇਹ ਹੁੰਦਾ ਹੈ ਕਿ ਆਪ ਆਪਣੀ ਧੀ ਭੈਣ ਨੂੰ ਵਿਆਹ ਦੇਣੇ, ਛੋਟੀ ਉਮਰ ਚ ਪਤੀ ਦੇ ਘਰ ਵਿੱਚ ਚਲੀ ਤਾਂ ਗਈ ਪਰ ਸਹੁਰਿਆਂ ਦੇ ਘਰ ਜਾ ਕੇ ਵਰਤਣਾ ਕਿਵੇਂ, ਬੱਚੀ ਨੂੰ ਯਾਦ ਨਹੀਂ ਆਉਂਦੀ ਕਿਉਂਕਿ ਉਮਰ ਛੋਟੀ ਹੈ। ਉਹਨੂੰ ਕਹਿੰਦੇ ਨੇ ਮੁੱਢ, ਗੁਰਬਾਣੀ ਦੇ ਜਿਹੜਾ ਮੁੱਢ ਸ਼ਬਦ ਆਉਂਦਾ ਨਾ ਇਹਦੇ ਅੱਖਰੀ ਅਰਥ ਨੇ ਅਗਿਆਤ ਜੋਬਨ ਬਾਲੀ। ਬਾਲੀ ਨਾਮ ਹੈ ਬੱਚੀ ਦਾ, ਜੋਬਨ ਦਾ ਅਰਥ ਹੈ ਜਵਾਨੀ, ਅਗਿਆਤ ਅਰਥ ਹੈ ਵੀ ਭਾਵੇਂ ਨਿਯਮ ਦੇ ਮੁਤਾਬਕ ਮਾਂ ਪਿਓ ਨੇ ਵਿਆਹ ਤਾਂ ਕਰ ਦਿੱਤਾ ਪਰ ਬੱਚੀ ਹੋਣ ਕਰਕੇ ਉਹ ਸਹੁਰਿਆਂ ਦੇ ਕਰ ਕਿਵੇਂ ਵਰਤਣਾ ਉਹਨੂੰ ਜਾਤ ਨਹੀਂ ਆਉਂਦੀ। ਇਹ ਮੁੰਦ ਅਰਥ ਹੈ, ਤੇਰੇ ਮੁੰਦ ਕਟਾਰੇ ਜੇਬਡਾਂ, ਤੈਨੂੰ ਲੋਭੀ ਲੋਭ ਲਭਾਇਆ, ਜਿਹੜੀਆਂ ਤੇਰੀਆਂ ਅੱਖਾਂ ਨੇ ਨਾ ਕਟਾਰੇ ਦਾ ਭਾਵ ਹੈ ਵੀ ਜਿਵੇਂ ਵੇਖਣ ਵਾਲਾ ਕਹਿੰਦੇ ਫਲਾਣੇ ਨੇ ਵੇਖਿਆ ਤੇ ਉਹਦੇ ਉਹਨੂੰ ਗਸ਼ ਪੈ ਗਈ, ਜਿਹੜੇ ਤੇਰੇ ਨੇਤਰ ਨੇ ਇਹ ਕਟਾਰੀ ਵਰਗੇ ਨੇ, ਜਿਹੜਾ ਇਹਨਾਂ ਨੂੰ ਵੇਖ ਲੈਂਦਾ ਨਾ ਉਹਨੂੰ ਗਸ਼ ਪੈ ਰਹੀ। ਜੇਵਡਾ ਦਾ ਅਰਥ ਹੁੰਦਾ ਹੈ ਜਿਹੜੇ ਕੋਈ ਪਰਿਵਾਰ ਵਿੱਚ ਜੰਮਿਆ ਵੀ ਨੂੰ ਸਮਝਦੇ ਦੂਜੇ ਨੂੰ ਪਤਾ ਨਹੀਂ ਚੱਲਦਾ, ਸ਼ਹਿਰੀਆਂ ਵਾਸਤੇ ਬੜੀ ਔਖੀ ਗੱਲ ਬਣ ਜਾਏਗੀ, ਪੇਂਡੂ ਲੋਕ ਜਾਣਦੇ ਨੇ। ਜਿਹੜਾ ਮਜ਼ਬੂਤ ਰੱਸਾ ਹੁੰਦਾ ਨਾ ਜ਼ਿਮੀਂਦਾਰਾਂ ਕੋਲ ਉਹਨੂੰ ਪੰਜਾਬੀ 'ਚ ਕਹਿੰਦੇ ਨੇ ਜੋੜਾ, ਮੈਂ ਵੇਖਿਆ ਤੇ ਪੇਂਡੂਆਂ ਨੇ ਵੇਖਿਆ ਹੋਵੇਗਾ। ਅਸੀਂ ਫਸਲ ਨੂੰ ਬੰਨਣ ਵਾਸਤੇ ਗੱਡਾਂ ਉੱਪਰ ਟਰਾਲੀਆਂ ਉੱਪਰ ਜਿਹੜਾ ਮੋਟਾ ਰੱਸਾ ਪਾਉਣੇ ਉਹਨੂੰ ਜੋੜਾ ਕਹਿੰਦੇ ਨੇ, ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਜੇਵਡਾ ਕਿਹਾ। ਜੇਵਡਾ ਜਿਹੜੇ ਤੇਰੇ ਨੇਤਰ ਨੇ ਨਾ ਜਿਵੇਂ ਮੋਟੇ ਰੱਸੇ ਦੇ ਨਾਲ ਕਿਸੇ ਵਸਤੂ ਨੂੰ ਬੰਨ ਲਈਏ ਉਹ ਹਿਲਦੀ ਨਹੀਂ, ਤੇਰੀ ਨਿਗਾਹ ਵਿੱਚ ਇੰਨੀ ਤਾਕਤ ਹੈ, ਤੇਰੀਆਂ ਅੱਖਾਂ ਇੰਨੀਆਂ ਭਾਵ ਪੂਰਤ ਨੇ, ਇੰਨੀਆਂ ਪ੍ਰਭਾਵਸ਼ਾਲੀ ਨੇ ਕਿ ਤੂੰ ਜਿਹਦੇ ਵੱਲ ਵੇਖੇ ਉਹ ਤੇਰਾ ਹੋ ਜਾਏਗਾ। ਇਹ ਇਹਦੇ ਅੱਖਰੀ ਅਰਥ ਨੇ ਤਿੰਨ ਲੋਭੀ ਲੋਭ,
ਤਿੰਨ ਲੋਭੀ ਲੋਭ ਲੁਭਾਇਆ।
ਮਾੜਾ ਜਿਹਾ ਵੇਖਣਾ ਤਾਂ ਕਰ, ਉਹ ਤੈਨੂੰ ਵੇਖ ਕੇ ਤੇਰੇ ਤੇ ਲਬਾਏ ਮਾਣ ਹੋ ਜਾਏਗਾ। ਇਹਦੇ ਅਰਥ ਕਰਨ ਵਾਸਤੇ ਮੇਰੇ ਸਾਹਮਣੇ ਇੱਕ ਪੰਕਤੀ ਆ ਗਈ, ਜਦੋਂ ਮੈਂ ਦਮਦਮੀ ਟਕਸਾਲ ਵਿੱਚ ਮਹਾਂਪੁਰਸ਼ਾਂ ਕੋਲ ਪੜ੍ਹਦਾ ਸਾਂ ਤੇ ਜਥਾ ਗਿਆ, ਧੀਰਾ ਪੱਧਰਾ ਪਿੰਡ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ, ਤੇ ਸਾਨੂੰ ਉੱਥੇ ਮਹਾਂਪੁਰਸ਼ਾਂ ਨੇ ਸੰਥਿਆ ਕਰਾਈ ਗੁਰਬਾਣੀ ਦੇ ਅਰਥਾਂ ਦੀ, ਤੇ ਪੰਕਤੀ ਸੀ ਮੁੱਖ ਧਮਾਣੇ ਧਨ ਖੜੀ ਗੁਰਮੁਖ ਆਖੀ ਦੇਖ। ਅਸੀਂ ਤਿੰਨ ਵਿਦਿਆਰਥੀ ਸੰਥਿਆ ਵਿਚਾਰ ਰਹੇ ਸਾਂ ਤੇ ਸਾਨੂੰ ਇਹਦੇ ਸਮਝ ਨਾ ਪਈ, ਅਸੀਂ ਮਹਾਂਪੁਰਸ਼ਾਂ ਦੇ ਕੋਲ ਗਏ, ਕਹਿਣ ਲੱਗੇ ਆਓ ਸਿੰਘੋ, ਮੈਂ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਬਾਕੀ ਦੇ ਅਰਥਾਂ ਦੀ ਸਮਝ ਤਾਂ ਪੈ ਗਈ ਪਰ ਇਹਦੇ ਅਰਥ ਸਾਡੇ ਪੱਲੇ ਨਹੀਂ ਪਏ। ਮੁੱਖ ਧਮਾਣੇ ਧਨ ਖੜੀ ਗੁਰਮੁਖਾ ਕੀ ਦੇਖ। ਉਹ ਕਹਿਣ ਲੱਗੇ ਸਿੰਘੋ ਜਿਵੇਂ ਇੱਕ ਬੀਬੀ ਵਿਆਹੀ ਜਾਏ ਉਹਦਾ ਪਤੀ ਸਾਹਮਣੇ ਖੜਾ ਪਰ ਜੇ ਉਹ ਸੰਗ ਦੀ ਮੂੰਹ ਨਾ ਚੱਕੇ ਤਾਂ ਉਹਨੂੰ ਤੇ ਉਹ ਪਤੀ ਨੂੰ ਵੇਖ ਨਹੀਂ ਸਕਦੀ, ਸਾਹਮਣੇ ਖਲੋਤੀ ਹੈ, ਜਾਂ ਉਹ ਘੁੰਡ ਕੱਢਿਆ ਪਤੀ ਦੇ ਲਾਗੇ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਤੀ ਨੂੰ ਵੇਖ ਨਹੀਂ ਸਕਦੀ, ਤੇ ਜੇ ਉਹਨੂੰ ਪੁੱਛਣ ਸਕੀਆਂ ਵੀ ਤੇਰਾ ਪਤੀ ਕਿਹੋ ਜਿਹਾ, ਉਹ ਸ਼ਰਮਾ ਕੇ ਕਵੇਗੀ ਵੀ ਮੈਂ ਤਾਂ ਮੂੰਹ ਚੱਕ ਕੇ ਵੇਖਿਆ ਹੀ ਨਹੀਂ। ਇਸੇ ਪ੍ਰਕਾਰ ਇਹਦਾ ਅੰਤਰੀ ਅਰਥ ਇਹ ਹੈ ਵੀ ਜਿਹੜਾ ਸਾਨੂੰ ਲੋਕ ਲਾਜ ਹੈ ਨਾ, ਲੋਕ ਲਾਜ ਵੀ ਦੁਨੀਆਂ ਕੀ ਕਹੇਗੀ, ਜਿਹੜੀ ਇਹ ਦੁਨੀਆਂ ਦੀ ਲੋਕ ਲਾਜ ਹੈ ਨਾ ਇਹ ਆਪਾਂ ਨੂੰ ਪਰਮਾਤਮਾ ਵੇਖਣ ਨਹੀਂ ਦਿੰਦੀ। ਤੈਨੂੰ ਲੋਭੀ ਲੋਭ ਵਧਾਇਆ, ਜੇ ਤੂੰ ਨਿਗਾਹ ਭਰ ਕੇ ਆਪਣੇ ਪਿਆਰੇ ਨੂੰ ਦੇਖੇ ਤੇਰੇ ਤੇ ਲਵਾਏ ਮਾਣ ਹੋ ਜਾਏਗਾ।
ਤੇਰੇ ਦਰਸ਼ਨ ਵਿਟਹੁ ਖੰਨੀਆ ਵੰਨਾ।
ਇਹਨਾਂ ਕੁ ਇਸ਼ਾਰਾ ਕਰਕੇ ਇਬਰਾਹੀਮ ਨੂੰ ਤੇ ਤਨ ਗੁਰੂ ਨਾਨਕ ਪਾਤਸ਼ਾਹ ਉਸ ਪਰਮਾਤਮਾ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ, ਹੇ ਵਾਹਿਗੁਰੂ ਤੇਰੇ ਦਰਸ਼ਨ ਤੋਂ ਮੈਂ ਆਪਣੇ ਆਪ ਨੂੰ ਭੋਰਾ ਭੋਰਾ ਕਰਦਿਆਂ। ਆਪਾਂ ਰੋਟੀ ਬਾਰੇ ਸਾਰੇ ਜਾਣਦੇ ਹਾਂ, ਜਿਹੜਾ ਰੋਟੀ ਦਾ ਚੌਥਾ ਹਿੱਸਾ ਉਹਨੂੰ ਕਹਿੰਦੇ ਨੇ ਖੰਨੀ। ਔਰ ਕਦੇ ਪੱਟੀ ਤੇ ਲਾਹੌਰ ਦੀ ਜੇਲ੍ਹ ਵਿੱਚ ਸਾਡੀਆਂ ਮਾਵਾਂ ਤੇ ਭੈਣਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਤਾਂ ਕੀਤਾ ਪਰ ਧਰਮ ਵਿੱਚ ਪਰਪੱਕ ਰਹੀਆਂ। ਇਹ ਪਾਸਿਓਂ ਖਾਲ ਆ ਗਿਆ, ਹੇ ਵਾਹਿਗੁਰੂ ਤੇਰੇ ਦਰਸ਼ਨ ਵਾਸਤੇ ਮੈਨੂੰ ਆਪਣਾ ਭੋਰਾ ਭੋਰਾ ਵੀ ਕਰਵਾਉਣਾ ਪੈ ਤੇ ਮੈਂ ਸੰਕੋਚ ਨਹੀਂ ਕਰਾਂਗਾ। ਤੇਰੇ ਦਰਸ਼ਨ ਵਿਟੋਂ ਵਿਟੋਂ ਤੋਂ ਭਾਵ ਉੱਤੋਂ ਖੰਨੀਏ ਮੰਨਿਓ ਤੋਂ ਭਾਵ ਮੈਂ ਆਪਣੇ ਆਪ ਨੂੰ ਭੋਰਾ ਭੋਰਾ ਕਰ ਲਾਂ, ਤੇਰੇ ਨਾਮ ਵਿਟੋ ਕੁਰਬਾਨੋ ਮੈਂ ਤੇਰੇ ਨਾਮ ਤੋਂ ਸਦਕੇ ਜਾਣਾ ਕਰਾਂ ਜੀ।
ਜਾ ਤੂੰ ਤਾਂ ਮੈਂ ਮਾਣ ਕੀਆ ਹੈ,
ਕਿੱਥੇ ਤੂੰ ਤੇ ਕਿੱਥੇ ਮੈਂ। ਅੰਗਰੇਜ਼ੀ ਵਿੱਚ ਲਫ਼ਜ਼ ਆਉਂਦਾ ਹੈ ਸਿਮਲੀ, ਤੇ ਉਹ ਸਿਮਲੀਦਾਰ ਸਾਨੂੰ ਪ੍ਰੋਫੈਸਰ ਸਾਹਿਬ ਨੇ ਪੜ੍ਹਾਇਆ ਸੀ ਪਰਸੋਨੀਫਿਕੇਸ਼ਨ ਟੂ ਡਿਸਿਮਿਲਰ ਥਿੰਗ, ਦੋ ਅਣਤੁਲਵੀਆਂ ਚੀਜ਼ਾਂ ਦਾ ਮੁਕਾਬਲਾ। ਮੇਰੇ ਖਿਆਲ ਦੇ ਮੁਤਾਬਕ ਇਹ ਅੰਗਰੇਜ਼ੀ ਦੀ ਜਿਹੜੀ ਗ੍ਰੈਮਰ ਹੈ ਨਾ ਉਹਦੇ ਮੁਤਾਬਕ ਇਹ ਸਿਮਲੀ ਹੈ। ਕਿੱਥੇ ਤੂੰ ਤੇ ਕਿੱਥੇ ਮੈਂ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਹਾਂ ਤੂੰ ਮੇਰਾ ਮੈਨੂੰ ਤੇਰੇ ਤੇ ਮਾਣ ਹੈ। ਮੈਂ ਗੁਰਮੁਖੋ ਕਦੇ ਕਦੇ ਬੇਨਤੀ ਕਰਦਾ ਫਿਰ ਕਰਾਂ ਤੁਹਾਨੂੰ, ਆਪਣੀ ਵਿਦਿਆ ਤੇ ਮਾਣ ਕਰਨਾ, ਆਪਣੀ ਚਿੱਟੀ ਚਮੜੀ ਤੇ ਮਾਣ ਕਰਨਾ, ਆਪਣੇ ਪੈਸਿਆਂ ਤੇ ਮਾਣ ਕਰਨਾ, ਆਪਣੇ ਰਿਸ਼ਤੇਦਾਰਾਂ ਤੇ ਮਾਣ ਕਰਨਾ, ਆਪਣੇ ਪਰਿਵਾਰ ਤੇ ਮਾਣ ਕਰਨਾ, ਆਪਣੇ ਅਹੁਦੇ ਤੇ ਮਾਣ ਕਰਨਾ ਝੂਠਾ। ਪਰ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਨੂੰ ਕੋਈ ਖਤਰਾ ਨਹੀਂ ਇਹ ਮਾਣ ਚੰਗਾ ਜੇ। ਮੇਰੇ ਸਿਰ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਹੱਥ ਹੈ ਮਾਣ ਚੰਗਾ ਜੇ। ਇੱਕ ਸ਼ੁੱਧ ਮਾਣ, ਇੱਕ ਮੈਲਾ ਮਾਣ। ਸ਼ੁੱਧ ਮਾਣ ਇਹ ਹੈ ਭਾਵੇਂ ਮੈਂ ਪੁੰਨੀ ਹਾਂ ਭਾਵੇਂ ਮੈਂ ਪਾਪੀ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜੋਗਾ ਸਿੰਘ ਨੂੰ ਬੇਸਵਾ ਦੇ ਬੂਹੇ ਤੋਂ ਬਚਾ ਲਿਆ ਤੇ ਭਲਾ ਮੈਨੂੰ ਡੁੱਬਣ ਕਿਵੇਂ ਦੇਗਾ। ਮੇਰੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬਾਬਾ ਬਿਧੀ ਚੰਦ ਨੂੰ ਤਪਦੀ ਭੱਠੀ ਚੋਂ ਬਚਾ ਲਿਆ, ਮੈਨੂੰ ਸੜਨ ਕਿਵੇਂ ਦੇਗਾ। ਇਹ ਜੇ ਚੰਗਾ ਮਾਣ, ਲੇਕਿਨ ਆਪਣੇ ਗੁਣਾਂ ਤੇ ਮਾਣ ਕਰੀ ਜਾਣਾ ਨੂੰ ਕਹਿੰਦੇ ਨੇ ਘਟੀਆ ਮਾਣ ਤੇ ਕੂੜਾ ਮਾਣ ਤੇ ਝੂਠਾ ਮਾਣ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੂੰ ਮੇਰਾ ਇਸ ਕਰਕੇ ਤੇਰੇ ਕਰਕੇ ਮੈਂ ਮਾਣ ਕੀਤਾ ਹੈ।
ਤੁਧ ਬਿਨ ਕਿਹਾ ਮੇਰਾ ਮਾਣ,
ਤੇਰੇ ਤੋਂ ਬਿਨਾਂ ਮੈਨੂੰ ਮਾਣ ਕਰਦਾ, ਮੇਰੇ ਤਾਂ ਪੱਲੇ ਕੱਖ ਨਹੀਂ।
ਚੂੜਾ ਪੰਨ ਭਲਾ ਪਲੰਘ ਸਿਓ ਮੁੰਦੇ,
ਇਹ ਸਿੱਖਿਆ ਦਿੱਤੀ ਵੀ ਹੇ ਭੈਣ ਹੇ ਬੱਚੀਏ ਹੇ ਧੀਏ, ਜੇ ਤੇਰਾ ਪਤੀ ਤੈਨੂੰ ਪ੍ਰਵਾਨ ਨਹੀਂ ਕਰਦਾ, ਜਿਹੜਾ ਚੂੜਾ ਨਾ ਚੂੜਾ ਇਹਨੂੰ ਪੜਗੇ ਦੀਆਂ ਬਾਹਾਂ ਨਾਲ ਮਾਰ ਮਾਰ ਕੇ ਭੰਨ ਦੇ, ਕਿਉਂਕਿ ਚੂੜਾ ਕਿਸੇ ਕੰਮ। ਚੂੜਾ ਤੇਰੇ ਨਾਨਕਿਆਂ ਨੇ ਤੈਨੂੰ ਤਾਂ ਪਾਇਆ ਸੀ ਵੀ ਸਾਡੀ ਦੋਤਰੀ ਸੁਹਾਗਣ ਹੋ ਗਈ, ਸੁਹਾਗਣ ਸਾਡੀ ਦੋਤਰੀ ਨੇ ਸੁਹਾਗਣ ਹੋਣਾ। ਜੇ ਧੀਏ ਤੈਨੂੰ ਸੁਹਾ ਤੇਰੇ ਵਰ ਨੇ ਤੇਰੇ ਸ਼ੌਹਰ ਨੇ ਪ੍ਰਵਾਨ ਨਹੀਂ ਕੀਤਾ ਤੇ ਬੱਚੀਏ ਇਹ ਤੇਰਾ ਚੂੜਾ ਕਿਸੇ ਕੰਮ ਨਹੀਂ। ਇਹਦੇ ਗੁਰਮੁਖੋ ਅੰਤਰੀ ਵਰਥ ਕੀ ਨੇ, ਅੰਤਰੀ ਵਰਥ ਚੂੜੋ ਤੋਂ ਭਾਵ ਹੈ ਜਿਵੇਂ ਆਪਾਂ ਕੋ ਧਰਮ ਕਰਮ ਕਰਦੇ ਤੇ ਪਹਿਲਾਂ ਹੋਰ ਵਸਤੂਆਂ ਦਾ ਪ੍ਰਬੰਧ ਕਰਦੇ ਹਾਂ, ਇਸੇ ਪ੍ਰਕਾਰ ਜਿਹੜੀ ਕੇਵਲ ਤੇ ਕੇਵਲ ਧਾਰਮਿਕ ਸਮੱਗਰੀ ਇਕੱਠੀ ਕਰਨੀ ਨਾ, ਧਾਰਮਿਕ ਸਮੱਗਰੀ ਇਹਦੇ ਅਰਥ ਜੋ ਦਮਦਮੀ ਟਕਸਾਲ ਵਿੱਚ ਸਾਨੂੰ ਮਹਾਂਪੁਰਸ਼ਾਂ ਨੇ ਅੰਤਰੀ ਪੜਾਇਆ, ਮੈਂ ਉਹ ਬੇਨਤੀ ਕਰ ਰਿਹਾ ਆਪ ਜੀ ਨੂੰ। ਜਿਹੜੀ ਧਾਰਮਿਕ ਸਮੱਗਰੀ ਹੈ ਤੇ ਪੱਲੇ ਆਪਣੇ ਕੱਖ ਨਹੀਂ, ਇਹ ਚੂੜਾ ਭਰਦੇ ਹੈ। ਕੱਲੇ ਨਾਰੀਅਲ ਨੇ ਤੈਨੂੰ ਬਣੇ ਨਹੀਂ ਲਾਉਣਾ। ਇਸ ਪ੍ਰਕਾਰ ਪਲੰਘ ਕਿਹੜਾ ਹੈ, ਅੰਤਸ਼ਕਰਨ ਮਨ ਬੁੱਧ ਚਿੱਤ ਹੰਕਾਰ ਇਹ ਮੰਜਾ ਹੈ ਤੇ ਇਹਦੇ ਚਾਰ ਪਾਵੇ ਨੇ ਪਲੰਘ ਦੇ। ਉਹ ਚਾਰ ਪਾਵੇ ਕਿਹੜੇ ਨੇ, ਮਨ ਬੁੱਧ ਚੇਤੇ ਹੰਕਾਰ। ਤੇ ਜਿਵੇਂ ਮੰਜੇ ਦੇ ਸੇਰੂ ਹੁੰਦੇ ਨੇ ਤੇ ਬਾਹੀਆਂ ਹੁੰਦੀਆਂ ਨੇ, ਉਹ ਨੇ ਬਿਰਤੀਆਂ। ਇਸ ਕਰਕੇ ਆਪਣੀ ਬਿਰਤੀ ਦੇ ਨਾਲ ਜਿਹੜੇ ਇਹ ਤੇਰੇ ਕਰਮ ਕਾਂਡ ਦਾ ਤੂੰ ਸਮਾਨ ਬਣਾਇਆ ਨਾ, ਇਹਨਾਂ ਨੂੰ ਬੱਚੀਏ ਭੈਣੇ ਹੇ ਧੀਏ, ਭੰਡਣਾ ਕਰ
ਸਣ ਬਾਹੀ ਸਣ ਬਾਹਾ।
ਜੇ ਤੇਰੇ ਪਤੀ ਨੇ ਤੈਨੂੰ ਪ੍ਰਮਾਣ ਹੀ ਨਹੀਂ ਕਰਨਾ ਤੇਰੀਆਂ ਬਾਹਾਂ ਦਾ ਕੀ ਫਾਇਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਪੰਕਤੀ ਆਉਂਦੀ ਹੈ, ਜਿਹੜੇ ਦਸਮ ਦੇ ਐਂਟੀ ਨੇ ਨਾ, ਜੇ ਆਪਾਂ ਕਦੇ ਉਹਨਾਂ ਦੇ ਮਗਰ ਲੱਗ ਕੇ ਤੇ ਆਪਾਂ ਕਹਿੰਦੇ ਨਾ ਦਸਮ ਦੀ ਬਾਣੀ ਬਾਣੀ ਨੇ, ਤੇ ਉਹਨਾਂ ਨੇ ਮੁੜ ਕੇ ਇਹ ਸ਼ਬਦ ਚੁਣ ਕੇ ਕਹਿਣਾ ਸੀ ਆਹ ਵੀ ਪਾਣੀ ਚੋਂ ਕੱਢੋ। ਹੌਲੀ ਹੌਲੀ ਉਹ ਪੈਰ ਜਮਾਉਂਦੇ ਸਨ ਵੀ ਪਹਿਲਾਂ ਖਲੋਣ ਨੂੰ ਥਾਂ ਦੇ ਤੇ ਮੁੜ ਕੇ ਬਹਿਣ ਨੂੰ ਬੁਲਾ ਲਾਂਗੇ। ਉਹਨਾਂ ਗੁਰੂ ਨਿੰਦਕਾਂ ਨੇ ਦਸਮ ਦੀ ਬਾਣੀ ਦੀ ਮੁਖਾਲਫਤ ਤੋਂ ਬਾਅਦ ਇਹਨਾਂ ਸ਼ਬਦਾਂ ਤੇ ਕਿੰਤੂ ਕਰਨਾ ਸੀ ਵੀ ਚੰਗੀ ਗੁਰੂ ਕੀ ਬਾਣੀ, ਇੱਥੇ ਚੂੜੀਆਂ ਦੀ ਗੱਲ, ਇੱਥੇ ਬਾਹਾਂ ਦੀ ਗੱਲ। ਇਹ ਤਾਂ ਗੁਰੂ ਪਾਤਸ਼ਾਹ ਤਰਕਾਰ ਦਰਸ਼ੀ ਨੇ ਉਹਨਾਂ ਗੁਰੂ ਨਿੰਦਕਾਂ ਦਾ ਮੂੰਹ ਬੰਦ ਕਰਨ ਵਾਸਤੇ ਮੇਰੇ ਪਾਤਸ਼ਾਹ ਨੇ ਗੁਰੂ ਕੀ ਬਾਣੀ ਵਿੱਚ ਵੀ ਇਹੋ ਜਿਹੇ ਸ਼ਬਦ ਲਿਖ ਦਿੱਤੇ ਤਾਂ ਕਿ ਉਹਨੂੰ ਜ਼ਬਾਨ ਬੰਦ ਹੋ ਜਾਏ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਜੋ ਸਹਿ ਕੰਤ ਨਾਲ ਲੱਗੀਆਂ ਜਦ ਸੇ ਬਾੜੀਆਂ। ਇਹ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪੰਕਤੀ, ਜੇਕਰ ਆਪਾਂ ਬੰਦਾ ਇਕੱਲਾ ਦੁਕੱਲਾ ਬੋਲੇ ਨਾ ਤੇ ਜਜ਼ਬਾਤੀਆਂ ਨੇ ਗੱਲ ਪੈ ਜਾਣਾ ਵੀ ਚੰਗਾ ਕਥਾ ਬਾਰੇ ਕਿ ਤੂੰ ਇਹੋ ਜਿਹੀ ਪੰਕਤੀਆਂ ਪੜ੍ਹੀ ਜਾਂਦਾ, ਪਰ ਲਿਖਿਆ ਜੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ, ਜੋ ਸਹਿ ਕੰਤ ਨਾਲ ਲੱਗੀਆਂ ਜਾਣ ਸੇ ਬਾੜੀਆਂ, ਜਿਹੜੀਆਂ ਬਾਹਾਂ ਪਤੀ ਦੇ ਗਲ ਵਿੱਚ ਨਹੀਂ ਪਈਆਂ ਉਹਨਾਂ ਬਾਹਾਂ ਦਾ ਕੀ ਫਾਇਦਾ। ਤੇ ਬਾਹਾਂ ਆੜੀ ਹਾੜ ਚੰਮਦੀਆਂ ਨੇ ਨਾ, ਆਪਾਂ ਇਹ ਨਹੀਂ ਲੈਣੀਆਂ। ਇਹਦਾ ਅੰਤਰੀਵ ਅਰਥ ਕਰਨਾ ਵੀ ਜੇ ਸਾਡੀ ਬਿਰਤੀ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਨਹੀਂ ਜੁੜੀ, ਇਹ ਸਾਡੀ ਸੁਰਤੀ ਤੇ ਬਿਰਤੀ ਕਿਸੇ ਵੀ ਕੰਮ ਨਹੀਂ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਚੂੜਾ ਪੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹ। ਬਾਹਾਂ ਵੀ ਭੰਨਦੇ, ਜਿਹੜੀਆਂ ਮੰਜੇ ਦੀਆਂ ਲੰਮੀਆਂ ਪਾਸਾਂ ਉਹਨਾਂ ਨੂੰ ਆਪਾਂ ਬਾਹੀ ਕਹਿੰਦੇ ਆ, ਦੂਜੇ ਪਾਸੇ ਛੋਟੇ ਉਹਨੂੰ ਆਪਾਂ ਸੇਰੂ ਕਹਿੰਦੇ ਆ। ਤੇ ਮੇਰੇ ਪਾਤਸ਼ਾਹ ਕਹਿੰਦੇ ਬਾਹਾਂ ਵੀ ਭੰਨ ਤੇ ਉਹ ਮੰਜੇ ਦੀਆਂ ਜਿਹੜੀਆਂ ਹੀਆਂ ਕਹਿ ਲਓ ਉਹਨਾਂ ਨੂੰ ਵੀ ਭੰਨਣਾ ਕਰ।
ਇੱਤੇ ਵੇਸ ਕਰਿੰਦੀਏ ਮੁੰਦੇ,
ਇਹ ਬੱਚੀਏ ਤੇਰੇ ਵਿੱਚ ਵੀ ਕੋਈ ਕਮੀ ਹੋਵੇਗੀ। ਇੱਤੇ ਵੇਸ ਕਰਿੰਦੀਏ ਮੁੰਦੇ, ਹੇ ਅਗਿਆਤ ਜੋਵਨ ਬਾਲੀ ਹੇ ਬਸਮਝ ਧੀਏ। ਇੰਨੇ ਵੇਸ ਕਰਨ ਦੇ ਬਾਵਜੂਦ ਵੀ ਆਪਾਂ ਇੱਕ ਸ਼ਬਦ ਪੜ੍ਹਦੇ ਇਹ ਅਨੜੀਏ, ਮਨੜਾ ਕਾਹ ਕਰੇ ਆਪਣੇ ਕਰ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਤਨ ਕਮਲੀਏ ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸੀ ਗਾਓ ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸੋ ਧੜੇ ਪਿਆਰੋ। ਬੱਚੀਏ ਕਾਲਾ ਸੁਰਮਾ ਨਹੀਂ ਪਰਮਾਤਮਾ ਦਾ ਭੈ ਕਰਨਾ, ਇਹ ਆਪਣੀਆਂ ਅੱਖਾਂ ਵਿੱਚ ਸਲਾਈਆਂ ਫੇਰਨਾ ਕਰ, ਅੱਖਾਂ ਵਿੱਚ ਸਲਾਈਆਂ ਫੇਰਨੀਆਂ ਕਰ। ਤੋ ਇਸ ਪ੍ਰਕਾਰ ਸੌ ਰਾਤੋਂ ਅਵਰਾਤ ਭਾਵ ਇਹ ਹੈ ਵੀ ਤੇਰੇ ਵਿੱਚ ਵੀ ਕੋਈ ਕਮੀ ਹੋਵੇਗੀ ਜਿਹੜਾ ਤੇਰਾ ਪਤੀ ਤੈਨੂੰ ਛੱਡ ਕੇ ਹੋਰਨਾਂ ਨੂੰ ਅੰਗੀਕਾਰ ਕਰਦਾ ਹੈ।
ਨਾ ਮਨੀਆਰ ਨਾ ਚੂੜੀਆ ਨਾ ਸੇ ਵੰਗੂੜੀਆ।
ਇਸ ਪ੍ਰਕਾਰ ਜਿਹੜੇ ਇਹ ਕਰਮ ਕਾਂਡ ਦੇ ਮਗਰ ਲਾਉਣ ਵਾਲੇ ਮਰਿਆਰ ਨੇ, ਜਿਹੜੇ ਚੂੜੀਆਂ ਚੜਾਉਂਦੇ ਨੇ ਉਹਨਾਂ ਨੂੰ ਮਰਿਆਰ ਕਿਹਾ ਗਿਆ, ਨਾ ਇਹ ਚੂੜੀਆਂ ਚੜਾਉਣ ਵਾਲੇ ਰਹਿਣੇ ਨਾ ਇਹ ਚੂੜੀਆਂ ਰਹਿਣੀਆਂ ਨੇ, ਇਹਦਾ ਅੰਤਰੀ ਵਰਤ। ਨਾ ਇਹ ਕਰਮ ਕਾਂਡ ਵਾਲੇ ਰਹਿਣੇ ਨੇ ਤੇ ਨਾ ਇਹ ਕਰਮ ਕਾਂਡ ਹੀ ਰਹਿਣਾ ਹੈ।
ਜੋ ਸਹਿ ਕੰਠ ਨਾ ਲੱਗੀ ਆ,
ਉਹ ਪੰਕਤੀ ਜਿਵੇਂ ਪਹਿਲਾਂ ਪੜ੍ਹੀ ਹੈ, ਉਹ ਜੋ ਸਹਿ ਕੰਠ ਨਾ ਲੱਗੀਆਂ ਜਲਣ ਸੇ ਬਾੜੀਆਂ। ਸੇ ਦਾ ਅਰਥ ਉਹ, ਬਾੜੀਆਂ ਦਾ ਅਰਥ ਹੈ ਬਾਹਾਂ, ਸਹਿ ਦਾ ਅਰਥ ਹੈ ਪਤੀ, ਕੰਠ ਦਾ ਅਰਥ ਹੈ ਗਲਾ। ਉਹ ਬਾਹਾਂ ਜਿਹੜੀਆਂ ਪਤੀ ਦੇ ਗਲ ਵਿੱਚ ਨਹੀਂ ਪਈਆਂ ਉਹ ਬਿਰਤੀ ਰੂਪੀ ਬਾਹਾਂ ਸੜ ਜਾਣੀਆਂ ਚਾਹੀਦੀਆਂ ਹਨ।
ਸਭ ਸਹੀਆਂ ਸਹੁ ਰਾਵਣ ਗਈਆਂ,
ਜਿਹੜੀਆਂ ਮੇਰੀਆਂ ਸਹੇਲੀਆਂ ਸਨ ਉਹ ਆਪਣੇ ਪਤੀ ਨਾਲ ਅਭੇਦ ਹੋਣ ਵਾਸਤੇ ਗਈਆਂ।
ਹਾਂ ਦਾਦੀ ਕਰ ਦਰ ਜਾਣਾ,
ਆਪਣੇ ਪਤੀ ਦੇ ਵਿਛੋੜੇ ਕਰਕੇ ਦਾਦੀ ਦਾ ਪਾਵਾ ਸੜ ਜਾਣਾ, ਮੈਂ ਤਾਂ ਸੜੀ ਪਈ ਹਾਂ, ਮੇਰਾ ਪਤੀ ਮੈਨੂੰ ਤਿਆਗ ਗਿਆ, ਮੈਨੂੰ ਛੱਡ ਗਿਆ, ਮੈਨੂੰ ਉਹਨੇ ਪ੍ਰਵਾਨ ਹੀ ਨਹੀਂ ਕੀਤਾ। ਘਰ ਦਾ ਮਾਰਗ ਤਾਂ ਉਹ ਹੈ ਹਾਂ ਦਾਦੀ ਕੈ ਦਰ ਜਾਵਾਂ। ਕੈ ਦਾ ਅਰਥ ਹੈ ਕਿੱਥੇ, ਦਰ ਦਾ ਅਰਥ ਹੈ ਦਰਵਾਜ਼ਾ, ਜਾਵਾਂ ਦਾ ਅਰਥ ਹੈ ਜਾਣਾ ਕਰਾਂ। ਤੇ ਮੇਰੇ ਪਤੀ ਨੇ ਮੈਨੂੰ ਪ੍ਰਵਾਨ ਹੀ ਨਹੀਂ ਕੀਤਾ, ਤੇ ਜੇ ਪਤੀ ਨੂੰ ਪ੍ਰਵਾਨ ਨਹੀਂ ਕੀਤਾ ਦੂਜੇ ਮੇਰੇ ਕੀ ਲੱਗਦੇ ਨੇ, ਉਹ ਤਾਂ ਪਤ ਲੁੱਟਣ ਵਾਲੇ ਨੇ ਨਾ, ਉਹ ਤਾਂ ਮੇਰੀ ਪਤ ਦਾ ਰਾਖਾ ਸੀ। ਇਸ ਕਰਕੇ ਮੈਂ ਸੜੀ ਹੋਈ ਕਿਹਦੇ ਕੋਲ ਜਾਣਾ ਕਰਾਂ।
ਅਮਲੀ ਹਾਂ ਖਰੀ ਸੁਚੱਜੀ ਤੈਸਾ ਏਕ ਨਾ ਭਾਵਾ।
ਏ ਮੇਰੀਏ ਭੈਣੇ, ਹੈ ਤਾਂ ਤੂੰ ਬੜੀ ਸਿਆਣੀ, ਤੇ ਸੱਜੀ ਦਾ ਪਾਬੰਦਾ ਜਿਹਨੂੰ ਜੀਵਨ ਦਾ ਚੱਜ ਆਚਾਰ ਹੋਵੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਕੁਝ ਬਾਣੀਆਂ ਨੇ ਜਿਹਨਾਂ ਸਿਰਲੇਖ ਹੈ ਕੁਚੱਜੀ ਸੁਚੱਜੀ ਗੁਣਮੰਤੀ। ਇਸੇ ਪ੍ਰਕਾਰ ਹੇ ਬੀਬਾ, ਹੇ ਭੈਣ, ਹੇ ਬੱਚੀਏ, ਹੈ ਤਾਂ ਤੂੰ ਬੜੀ ਸਿਆਣੀ, ਤੈ ਸਰ ਇਹ ਕਹਿੰਦਾ ਭਾਵਾ, ਪਰ ਮੈਂ ਇੱਕ ਗੱਲ ਤੋਂ ਬੜੀ ਹੈਰਾਨ ਹਾਂ ਵੀ ਕੀ ਇੱਕ ਤੂੰ ਪਤੀ ਪਰਮਾਤਮਾ ਨੂੰ ਪ੍ਰਵਾਨ ਨਾ ਹੋ ਸਕੀਆਂ, ਤੈਨੂੰ ਉਸ ਪਤੀ ਪਰਮਾਤਮਾ ਨੇ ਅੰਗੀਕਾਰ ਨਾ ਕੀਤਾ, ਤੂੰ ਉਹਦੇ ਦਰ ਕਬੂਲ ਨਾ ਹੋ ਸਕੀਓ।
ਮਾਠ ਗੁੰਦਾਈ ਪੱਟੀਆਂ ਭਰੀਐ ਮਾਂਗ ਸੰਦੂਰੇ।
ਗੁਰਮੁਖੋ, ਸਾਡਾ ਪੁਰਾਤਨ ਬੀਬੀਆਂ ਦਾ ਸ਼ਿੰਗਾਰ ਸੀ, ਉਹਨੂੰ ਪਾਤਸ਼ਾਹ ਨੇ ਰੂਪਕ ਅਲੰਕਾਰ ਵਿੱਚ ਵਰਤਿਆ ਹੈ। ਮਾਠ ਗੁੰਦਾਈ ਪੱਟੀਆਂ, ਮਾਰ ਦਾ ਭਾਵ ਸੀ ਮੀਟੀਆਂ। ਅੱਗੇ ਰਿਵਾਜ ਹੁੰਦਾ ਸੀ ਵੀ ਬੀਬੀਆਂ ਭੈਣਾਂ ਨੇ ਘਰਾਂ ਵਿੱਚ ਮਰਾਸਣ ਆਉਂਦੀਆਂ ਤੇ ਉਹ ਬੀਬੀਆਂ ਦੀਆਂ ਮੂਢੀ ਮੀਟੀਆਂ ਕਰਦੀਆਂ ਸਨ। ਹੁਣ ਤਾਂ ਬੀਬੀਆਂ ਨੇ ਕੰਮ ਹੀ ਨਿਬੇੜ ਦਿੱਤਾ ਵੀ ਜਾਮ ਤਾਂ ਕਲਾੜੀਆਂ ਤੇ ਬਣ ਗਈ, ਪਿੱਛੇ ਪੌਣੀ ਸਿਆਪਾ ਨਿਬੇੜ ਛੱਡਿਆ, ਹੁਣ ਮੀਟੀਆਂ ਦੀ ਲੋੜ ਹੀ ਨਾ ਰਵੇ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ। ਸਾਨੂੰ ਕਈ ਬੰਦੇ ਗਿਆਨੀ ਕਹਿੰਦੇ ਨੇ, ਗਿਆਨੀ ਜੀ ਹੁਣ ਤਾਂ ਗਿਆਨੀ ਮਰੀ ਮੁੱਕੀ ਜਾਂਦੇ ਨੇ, ਕਾ ਕੋਈ ਗਿਆਨੀ ਨਹੀਂ ਦੀਦਾ, ਸੰਤ ਨਹੀਂ ਦਿਸਦਾ। ਤੇ ਮੈਂ ਤਾਂ ਸਿੱਧਾ ਕਹਿੰਦਾ ਹੋਣਾ, ਪਹਿਲਾਂ ਗਿਆਨੀਆਂ ਤੇ ਸੰਤਾਂ ਵਾਸਤੇ ਮਾਵਾਂ ਤਾਂ ਲੱਭੋ। ਜਦੋਂ ਸੰਤਾਂ ਵਰਗੀ ਸੰਤਾਂ ਨੂੰ ਮਾਂ ਨਹੀਂ ਮਿਲਦੀ, ਸੰਤ ਜੰਮੇਗਾ ਕਿਵੇਂ? ਗਿਆਨੀ ਨੂੰ ਪੈਦਾ ਕਰਨ ਵਾਲੀ ਗਿਆਨੀ ਦੀ ਮਾਂ ਨਹੀਂ ਮਿਲਦੀ, ਗਿਆਨੀ ਜੰਮੇਗਾ ਕੋਠੇ ਤੋਂ ਡਿੱਗੇਗਾ? ਆਖਿਰਕਾਰ ਗਿਆਨੀ ਨੇ ਕਿਸੇ ਮਾਂ ਦੀ ਕੁੱਖ ਤੋਂ ਜਨਮ ਲੈਣਾ ਹੈ, ਸੰਤ ਨੇ ਕਿਸੇ ਮਾਂ ਦੀ ਕੁੱਖ ਤੋਂ ਜਨਮ ਲੈਣਾ, ਤੇ ਭਾਈ ਤਾਰੂ ਸਿੰਘ ਬਰੋਟੇ ਪੰਨੀ ਮਾਂ ਦੀ ਕੁੱਖ ਤੋਂ ਕਿਵੇਂ ਜੰਮੇਗਾ? ਜਿਹਦੀ ਮਾਂ ਨੇ ਬਰੋਟੇ ਬਣਾਏ ਨੇ, ਭਾਈ ਤਾਰੂ ਸਿੰਘ ਨੇ ਖੋਪੜੀ ਤਾਂ ਲੁਹਾਰੀ ਪਰ ਰੋਮ ਨਹੀਂ ਲਵਾਏ, ਤੇ ਜਿਹੜੀ ਮਾਂ ਨੇ ਬਰੋਟਿਆਂ ਦੀ ਜਾਮਤ ਕਾਲੀ ਗਰਕ ਗਈ, ਦੱਸੋ ਭਾਈ ਤਾਰੂ ਸਿੰਘ ਕਿੱਥੇ ਜੰਮੇ? ਇਸ ਕਰਕੇ ਮੈਂ ਅਪੀਲ ਕਰਾਂਗਾ ਆਪਣੀਆਂ ਭੈਣਾਂ ਤੇ ਬੀਬੀਆਂ ਨੂੰ, ਸਾਨੂੰ ਸਭ ਤੋਂ ਵੱਡਾ ਘਾਟਾ ਪੈ ਗਿਆ ਕਿ ਸਾਨੂੰ ਮਾਵਾਂ ਨਹੀਂ ਮਿਲਦੀਆਂ। ਮਾਵਾਂ ਗੁਰੂ ਸਾਡੇ ਤੇ ਕਿਰਪਾ ਕਰੇ। ਰੋ ਵਿਚਾਰ ਮਾਠ ਗੁਦਾਈ ਪੱਟੀਆਂ ਭਰੀਆਂ ਮਾਂਗ ਸਤੂਰੇ। ਇਸ ਸਮੇਂ ਦੀ ਮਜਬੂਰੀ ਕਰਕੇ ਮੈਂ ਕੇਵਲ ਅੱਖਰੀ ਅਰਥ ਕਰਨੇ ਨੇ, ਇਹ ਨਾ ਗਿਆ ਦੇ ਵਿਸ਼ਾ ਦਾ ਅੱਖਰ ਛੱਡ ਦਿੱਤੇ, ਛੱਡਣਾ ਗਾ ਨਹੀਂ, ਮੈਂ ਨਿਯਮ ਦੇ ਮੁਤਾਬਕ ਕੇਵਲ ਅੱਖਰੀ ਅਰਥ ਕਰਾਂਗਾ, ਪਰ ਅੰਤਰੀਵ ਰਹਿ ਜਾਣੇ ਨੇ। ਮਾਰ ਤੋਂ ਭਾਵ ਹੈ ਮੀਡੀਆਂ ਗੁੰਦੜੀਆਂ, ਮਾਠ ਗੁਦਾਈ ਪੱਟੀਆਂ, ਜਿਹੜਾ ਦੋ ਪਾਸੇ ਵਾਲਾਂ ਨੂੰ ਸਵਾਰਨਾ ਨਾ, ਭਰੀਏ ਮਾਂਗ ਸਤੂਰੇ ਤੇ ਸੁਹਾਗਣ ਪੀਪੀ ਹੈ ਜਿਹਨੂੰ ਆਪਾਂ ਚੀਰ ਕਹਿ ਦਿੰਦੇ, ਆਪਣੀ ਪੰਜਾਬੀ ਦੀ ਬੋਲੀ ਚੀਰ ਹੈ। ਉਹ ਚੀਰ ਦੇ ਵਿੱਚ ਸਾਡੀਆਂ ਪੁਰਾਤਨ ਧੀਆਂ ਭੈਣਾਂ ਗੁਰਮਤ ਦੇ ਸਿਧਾਂਤ ਤੋਂ ਪਹਿਲਾਂ ਸੁਹਾਗਣ ਆਪਣੇ ਚੀਰ ਦੇ ਵਿੱਚ ਸੰਦੂਰ ਪਾਉਂਦੀ ਸੀ ਤਾਂ ਕਿ ਪਤਾ ਚੱਲੇ ਵੀ ਇਹ ਬੀਬੀ ਵਿਆਹੀ ਵਰੀ ਹੈ। ਆ ਤੁਸੀਂ ਕਿਤੇ ਹਰਿਆਣੇ ਤੇ ਰਾਜਸਥਾਨ ਵਿੱਚ ਜਾਓ ਨਾ, ਤੇ ਜਿਹੜੀਆਂ ਵਿਆਹੀਆਂ ਬੀਬੀਆਂ ਨੂੰ ਉਹ ਆਪਣੇ ਸਿਰ ਦੇ ਉੱਪਰ ਲਾਟੂ ਜਿਹਾ ਟੰਗਦੇ ਆ, ਉਹਨੂੰ ਕਹਿੰਦੇ ਨੇ ਬੋਰੀਆ। ਪੇਕਿਆਂ ਦੇ ਘਰ ਬੀਬੀਆਂ ਲਾਹ ਦਿੰਦੀਆਂ ਤੇ ਸਹੁਰਿਆਂ ਦੇ ਘਰ ਪਾਉਂਦੀਆਂ ਨੇ ਬਾਗਣੀਆਂ, ਜੇ ਬਹੁਤ ਰਿਵਾਜ ਹੈ। ਇਸੇ ਪ੍ਰਕਾਰ ਬੀਬੀਆਂ ਜਿਹੜੀ ਉਹ ਵਿਆਹੀ ਬੀਬੀ ਹੈ, ਉਹਨੇ ਆਪਣੀਆਂ ਪੱਟੀਆਂ ਵੀ ਗੁੰਦੀਆਂ, ਸੰਦੂਰ ਵੀ ਪਾਉਣਾ ਕੀਤਾ, ਪਰ
ਅੱਗਾ ਗਈ ਨਾ ਮੰਨੀਆਂ।
ਕਹਿੰਦੇ ਕੀ ਫਾਇਦਾ ਸੰਦੂਰ ਦਾ, ਉਹਨਾਂ ਮੀਡੀਆਂ ਗੁੰਦੀਆਂ ਦਾ ਕੀ ਫਾਇਦਾ ਜੇ ਅੱਗੇ ਮੰਨੀ ਨਹੀਂ ਗਈ, ਜੇ ਪਤੀ ਨੇ ਪ੍ਰਵਾਨ ਹੀ ਨਹੀਂ ਕੀਤੀ ਤਾਂ
ਮਰੋ ਵਸੂਰ ਵਸੂਰੇ।
ਆਖਰਕਾਰ ਉਹਨੂੰ ਕੁੜ ਕੁੜ ਕੇ ਝੂਰ ਝੂਰ ਕੇ ਮਰਨਾ ਪਏਗਾ।
ਮੈਂ ਰੋਵੰਦੀ ਸਭ ਜਗ ਰੁਨਾ।
ਭੈਣਾ ਮੈਂ ਕੀ ਦੱਸਾਂ, ਮੈਨੂੰ ਰੋਂਦੀ ਨੂੰ ਵੇਖੜੇ ਮਦਰਦ ਨੇ, ਉਹ ਵੀ ਰੋਣ ਲੱਗ ਪਏ ਵੀ ਅਸੀਂ ਧੀ ਵਿਆਹੀ ਸੀ ਤੇ ਸਾਡੀ ਧੀ ਦਾ ਗੁਨਾਹ ਕੀ, ਸਾਡੀ ਬੱਚੀ ਨੂੰ ਇੰਨੀ ਪਰੇਸ਼ਾਨੀ। ਮੈਂ ਰੋਂਦੀ ਸਭ ਜਗ ਰੋਣਾ, ਮੈਨੂੰ ਦਰਦ ਭਰੀ ਨੂੰ ਵੇਖ ਕੇ, ਮੇਰੀਆਂ ਹਾਂ ਦੁਖੀ ਵੇਖ ਕਰਕੇ, ਹਾਵਾਂ ਵੇਖ ਕੇ ਦੁਨੀਆਂ ਦੇ ਲੋਕ ਵੀ ਰੋਣ ਲੱਗ ਪੈ।
ਰੁਨੜੇ ਬਣਾ ਪੰਖੇ
ਭੈਣਾ, ਮੈਂ ਕੀ ਦੱਸਾਂ, ਮੇਰੇ ਮਨ ਦੀ ਦਰਦ ਇੰਨੀ ਆਵੀ ਸੀ, ਮੈਨੂੰ ਵੇਖ ਕੇ ਜੰਗਲ ਦੇ ਪੰਛੀ ਵੀ ਰੋ ਪਏ। ਜਿਹੜੇ ਬ੍ਰਿਸ ਹਨ ਉਹ ਵੀ ਭੁੱਬਾਂ ਮਾਰ ਕੇ ਰੋ ਪਏ। ਮੈਂ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਦੇ ਬੜੇ ਗ੍ਰੰਥ ਪੜ੍ਹੇ ਨੇ, ਜਿਹੜੇ ਮੰਜੀ ਸਾਹਿਬ ਦੇ ਕਥਾ ਵਰਗ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਜਿਸ ਮੌਕੇ ਗੁਰਮੁਖ ਮਹਾਰਾਜ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਹੈ ਨਾ, ਤੇ ਉਹਨੂੰ ਚਿਖਾਤ ਵਿੱਚ ਲਾਬੂ ਲਾਇਆ ਗਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਦੇ ਵਿੱਚੋਂ ਇੱਕ ਕਬੂਤਰਾਂ ਦਾ ਜੋੜਾ ਚਿਖਾ ਦੇ ਵਿੱਚ ਛਾਲ ਮਾਰ ਕੇ ਮਰਿਆ। ਇਹ ਕਰਤਾਰ ਸਿੰਘ ਕਲਾਸ ਵਾਲੀ ਦੀ ਪੁਸਤਕ ਮੈਂ ਸਰਕਾਰ ਖਾਲਸਾ ਖੁਦ ਆਪਣੇ ਮਿੱਤਰਾਂ ਨਾਲ ਪੜ੍ਹਿਆ। ਇਸੇ ਪ੍ਰਕਾਰ ਮੇਰੀ ਅਵਸਥਾ ਵੇਖ ਕਰਕੇ ਜਿਹੜੇ ਜੰਗਲ ਸੀ ਨਾ, ਤੇ ਜੰਗਲ ਦੇ ਪੰਛੀ ਵੀ ਰੋਣ ਲੱਗ
ਪਏ।
ਮੈਂ ਚੰਦਰੀ ਜਿਹੜਾ ਮੇਰੇ ਅੰਦਰ ਸਲ ਸੀ ਨਾ ਵਿਛੋੜੇ ਦਾ, ਲੋਕੀ ਤਾਂ ਮੈਨੂੰ ਦੁਖੀ ਵੇਖ ਕੇ ਰੋਈ ਗਏ, ਪਰ ਮੈਂ ਅੰਦਰੋਂ ਨਾ ਰੋਈ। ਮੇਰਾ ਕਾਰਜਾ ਪੱਥਰ ਹੋ ਗਿਆ ਔਰ ਮੈਨੂੰ ਪੱਥਰ ਹੋਣ ਕਰਕੇ ਮੇਰੇ ਪਤੀ ਨੇ ਮੈਨੂੰ ਪਰਵਾਹ ਨਾ ਕੀਤਾ। ਅਗਰ ਮੈਂ ਫੁੱਲ ਵਰਗੀ ਹੁੰਦੀ, ਅਗਰ ਮੇਰੇ ਵਿੱਚ ਸੁਗੰਧੀ ਹੁੰਦੀ, ਤੇ ਮੇਰਾ ਮਨ ਕਹਿੰਦਾ ਵੀ ਮੇਰਾ ਪਤੀ ਪ੍ਰਵਾਨ ਕਰ ਲੈਂਦਾ, ਪਰ ਮੈਂ ਪੱਥਰ ਵਰਗੀ ਕਰੜੀ ਹੋਣ ਕਰਕੇ, ਮੇਰੇ ਅੰਦਰ ਦਰਦ ਨਾ ਹੋਣ ਕਰਕੇ ਮੈਨੂੰ ਉਹਨੇ ਪ੍ਰਵਾਨ ਨਹੀਂ ਕੀਤਾ।
ਵਿਛੋੜੀ,
ਜਿਹੜੇ ਪੱਥਰ ਮਨ ਨੇ ਮੈਨੂੰ ਪਰਮਾਤਮਾ ਦੇ ਨਾਲ ਵਿਛੋੜਾ ਪਵਾਇਆ ਸੀ ਨਾ, ਮੇਰਾ ਪੱਥਰ ਮਨ ਤੇ ਅਸਰ ਨਾ ਹੋਇਆ।
ਸੁਪਨਾ ਆਇਆ ਪੀ ਗਿਆ,
ਘਟਨਾ ਵਾਪਰੀ ਕਿਉਂਕਿ ਮੇਰੀ ਸੁਧਾ ਉਸ ਪਾਸੇ ਵੱਲ ਹੋ ਗਈ ਵੀ ਮੇਰਾ ਪਤੀ ਮੈਨੂੰ ਕਦੋਂ ਪ੍ਰਵਾਨ ਕਰੇਗਾ। ਮੈਂ ਸੁੱਤੀ ਤੇ ਸੁਪਨੇ ਵਿੱਚ ਮੇਰਾ ਉਹ ਪਤੀ ਆਇਆ ਮੇਰੇ ਕੋਲ।
ਮੈਂ ਜਲ ਭਰਿਆ ਰੋਏ,
ਮੈਂ ਫੜਨ ਲੱਗੀ ਨਾ, ਮੇਰੀਆਂ ਅੱਖਾਂ 'ਚ ਪਾਣੀ ਆਇਆ, ਪੱਲਾ ਫੜਿਆ ਤੇ ਮੇਰੀ ਜਾਗ ਖੁੱਲ ਗਈ, ਮੇਰੇ ਹੱਥੋਂ ਕੋਲੋਂ ਖਿਸ ਗਿਆ। ਜਿਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਉਂ ਲਿਖਿਆ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾਂ ਗੱਲ ਵਕੜੀ ਪਾਏ, ਨਿਹਰ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਮ ਦੀ ਰਹੀ ਕਲਾਏ।
ਆਏ ਨਾ ਸੱਕਾ ਤੁਝ ਕੰਨ ਪਿਆਰੇ,
ਮੂਰ ਹੈ ਅਸੀਂ ਜਾੜਾ ਕਿਵੇਂ ਫੜ ਲਾਂਗੇ। ਆਏ ਨਾ ਸੱਕਾ ਤੁਝ ਕੰਨ ਪਿਆਰੇ, ਹੇ ਮੇਰੇ ਪਿਆਰਿਆ, ਮੈਂ ਆਪਣੀ ਬਿਰਤੀ ਤੇ ਸੁਰਤੀ ਤੇ ਚੜ ਕੇ ਤੇਰੇ ਤੱਕ ਪਹੁੰਚ ਨਹੀਂ ਸਕਿਆ।
ਭੇਜ ਨਾ ਸੱਕਾ ਕੋਈ,
ਤਾਂ ਆਪਾਂ ਕਿਤੇ ਗੁਰੂ ਪਿਆਰੋਂ ਫੋਨ ਕਰ ਲਾਂਗੇ, ਕਿਤੇ ਆਪਾਂ ਚਿੱਠੀ ਪਾ ਦੇਵਾਂਗੇ, ਹੋਰ ਕਈ ਸਾਧਨ ਨੇ, ਪਰ ਮੇਰੇ ਕੋਲ ਕੋਈ ਵਸੀਲਾ ਨਹੀਂ ਜਿਸ ਦੇ ਨਾਲ ਤੇਰੇ ਨਾਲ ਸੰਪਰਕ ਹੋ ਸਕੇ।
ਆਓ ਸੁਭਾਗੀ ਨੀਂਦੜੀਏ,
ਤਾਂ ਕੇਵਲ ਤੇ ਕੇਵਲ ਇੱਕ ਚਾਰਾ ਹੈ, ਹੇ ਭਾਗਾਂ ਵਾੜੀਏ ਨੀਂਦੇ, ਕਿਤੇ ਆ ਜਾ, ਕਿਤੇ ਮੇਰੀ ਅੱਖ ਲੱਗ ਜਾ।
ਮਤ ਸੋ ਦੇਖਾ ਸੋਏ,
ਉਹਦਾ ਉਤਰਾ ਤਾਂ ਉਹਨੇ ਪ੍ਰਵਾਨ ਨਹੀਂ ਕਰਨਾ, ਸੁਪਨੇ ਵਿੱਚ ਹੀ ਮੈਂ ਆਪਣੇ ਪਤੀ ਨੂੰ ਵੇਖ ਲਾਂ, ਸੁਪਨਾ ਕਿਤੇ ਭਾਗਾਂ ਵਾਲਾ ਬਣ ਜਾਏ। ਸੋ ਇਸ ਪ੍ਰਕਾਰ ਇਹ ਗੁਰਮੁਖ ਸਮਾਧੀ ਲਫ਼ਜ਼ ਆਪਾਂ ਪੜ੍ਹਦੇ ਹਾਂ ਨਾ, ਇਹਦੇ ਬਾਰੇ ਵਿਦਵਾਨਾਂ ਦੇ ਮੈਂ ਲਫ਼ਜ਼ ਪੜ੍ਹੇ ਨੇ, ਸਮਾਧੀ ਤੇ ਨੀਂਦ ਤਕਰੀਬਨ ਕੁਝ ਥੋੜ੍ਹਾ ਜਿਹਾ ਫਰਕ ਹੈ। ਨਾ ਸੌਣ ਸਮੇਂ ਆਪਣੇ ਆਪ ਨੂੰ ਹੋਸ਼ ਹੁੰਦੀ ਆਪਾਂ ਨੂੰ, ਤੇ ਨਾ ਸਮਾਧੀ ਦੇ ਸਮੇਂ। ਹਾਂ, ਸਮਾਧੀ ਦੇ ਸਮੇਂ ਬੰਦਾ ਬਾਹਰਲੇ ਪਾਸੇ ਤੋਂ ਤਾਂ ਭਾਵੇਂ ਅਡੋਲ ਪਾਉਂਦਾ, ਪਰ ਉਹਨੂੰ ਅੰਦਰ ਸੋਝੀ ਹੁੰਦੀ, ਸੁੱਤੇ ਅੰਦਰ ਦੀ ਸੋਝੀ ਨਹੀਂ ਹੁੰਦੀ। ਇਸ ਪ੍ਰਕਾਰ ਇਹਦਾ ਅੰਤਰੀ ਵਰਤ ਇਹ ਕਰਾਂਗੇ ਵੀ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੇਰੀ ਸਮਾਧੀ ਲੱਗ ਜਾਏ। ਚਲੋ ਸਮਾਧੀ ਦੇ ਬਹਾਨੇ ਦੇ ਨਾਲ ਹੀ ਮੇਰਾ ਉਸ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਜਾਏ।
ਤਾਂ ਸਾਹਿਬ ਕੀ ਬਾਤ ਜੇ ਆਖਾ,
ਇੱਥੇ ਗੁਰੂ ਪਿਆਰੋ ਦੱਸਿਆ ਵੀ ਕੋਈ ਪਰਮਾਤਮਾ ਦੀ ਗੱਲ ਦੱਸਦਾ ਤੇ ਉਹਦੀ ਕਿੰਨੀ ਭੇਟ ਹੈ, ਕਿੰਨੀ ਪੂਜਾ। ਕਿਤੇ ਮੈਂ ਬੇਨਤੀ ਕਰਨ ਲੱਗਾ ਤੇ ਕਿਤੇ ਇਹਨਾਂ ਆਖਿਆ ਜੇ ਵੀ ਸ਼ਾਇਦ ਗਿਆਨੀ ਜੀ ਨੂੰ ਰਾਗੀ ਸਿੰਘਾਂ ਨੇ ਆਖਿਆ ਜਾਂ ਗਿਆਨੀਆਂ ਨੇ ਆਖਿਆ, ਤੇ ਤਾਂ ਇਹ ਸਾਨੂੰ ਚੂੰਡੀ ਵੱਢਣ ਲੱਗਾ ਹੈ। ਇੱਕ ਬਹੁਤ ਵੱਡਾ ਗੋਈ ਆ ਸਾਡੀ ਪੰਜਾਬ ਦਾ, ਹਿੰਦੁਸਤਾਨ ਦਾ, ਉਹ ਦਿੱਲੀ ਰਾਗੀ ਸੀ ਤੇ ਗੁਰੂ ਪਿਆਰੋ ਕੀਰਤਨ ਕਰਨ ਗਿਆ ਤੇ 1100 ਪੂਜਾ ਮੰਗੀ ਤੇ ਘਰ ਵਾਲਿਆਂ ਨੇ 700 ਰੁਪਇਆ ਦਿੱਤਾ। ਅਸਲੀ ਗੱਲ ਜੇ ਉਹ ਕਹਿਣ ਲੱਗਾ, ਤਿੰਨ ਬੰਦੇ ਆ ਤੇ ਉਹ ਕਹਿਣ ਲੱਗਾ ਦਫਾ ਹਟਾ ਸਾਡੇ ਘਰੋਂ। ਉਹਦੇ ਮਨ ਨੂੰ ਇੰਨੀ ਸੜ ਲੱਗੀ ਵੀ ਉਹ ਕੀਰਤਨ ਛੱਡ ਕੇ ਤੇ ਨੱਚਣ ਗਾਉਣ ਲੱਗ ਪਿਆ। ਅਸਲੀਅਤ ਗੱਲ ਜੇ ਉਹਨਾਂ ਬੰਦਿਆਂ ਨੇ ਪ੍ਰੋਗਰਾਮ ਕਰਾਇਆ ਤੇ ਉਹਨਾਂ ਨੇ 1,00,000 ਰੁਪਇਆ ਦਿੱਤਾ ਉਸ ਬੰਦੇ ਨੂੰ। ਕਈ 20 ਸਾਲ ਪਹਿਲਾਂ ਉਹਨੇ 1100 ਮੰਗਿਆ ਤੇ 700 ਦਿੱਤਾ ਤਿੰਨਾਂ ਨੂੰ। ਜਦੋਂ ਉਹ ਬੰਦਾ ਗੰਦੇ ਗਾਉਣ ਗਣ ਲੱਗ ਪਿਆ ਤੇ ਨੱਚਣ ਲੱਗ ਪਿਆ, ਦਿੱਤਾ 1,00,000 ਰੁਪਈਆ ਤੇ 500-500 ਦੇ ਨੋਟ ਉੱਪਰੋਂ ਦੀ ਵਾਰੇ, ਉਸ ਬੰਦੇ ਦੇ ਅੰਦਰ ਰੜਕ ਸੀ। ਉਹਨੇ 1,00,000 ਰੁਪਈਆ ਪਾੜ ਕੇ ਆਖਿਆ, ਜਦੋਂ ਮੈਂ ਗੁਰੂ ਕਾ ਕੀਰਤਨੀਆਂ ਉਦੋਂ 200 ਤੇ ਅੱਜ ਕੰਜਰ ਬਣਿਆ ਤੇ ਸਾਡੀ ਆਹ ਕਦਰ ਕਰਦੇ ਹੋ। ਰਾਗੀ ਸਿੰਘ ਜਾਂਦੇ ਨੇ ਤੇ ਕਹਿਣਗੇ ਜੀ ਆਹ ਲਓ 3,100 ਰੁਪਈਆ ਤੇ ਵਿੱਚੇ ਕਿਰਾਇਆ। ਜਦੋਂ ਗਾਉਣ ਵਾਲੀ ਆਉਂਦੀ ਤੇ ਐਂ ਕਰਦੇ ਨੇ ਵੀ ਜਿਵੇਂ ਕੋਈ ਨਜ਼ਦੀਕੀ ਰਿਸ਼ਤੇਦਾਰ ਹੈ, ਪਹਿਲਾਂ 51,000 ਤਾਂ ਉੱਥੇ ਦੇ ਕੇ ਆਉਂਦੇ ਤੇ ਕਹਿੰਦੇ ਨੇ ਭੈਣ ਜੀ ਆਇਆ ਜੇ ਜ਼ਰੂਰ ਭਰ ਦਿਆਂਗੇ 2,50,000 ਸਟੇਜ ਉੱਪਰ, ਤੇ ਨਾਲੇ ਕਹਿੰਦੇ ਨੇ ਭੈਣ ਜੀ ਤੇ ਕਿੱਡੇ ਕਪੱਤ ਵਾਲੇ ਹੋਏ ਤੇ 500-500 ਰੁਪਈਏ ਦੇ ਨੋਟ ਵਾਡਣਗੇ ਤੇ ਸਾਡੀਆਂ ਧੀਆਂ ਭੈਣਾਂ ਨੱਚਦੀਆਂ ਨੱਚਦੀਆਂ। ਇਹਦੇ ਸਾਡੇ ਸਮਾਜ ਵਿੱਚ ਗੁਰੂ ਸ਼ਬਦ ਦਾ ਸਤਿਕਾਰ, ਸਾਨੂੰ ਕਹਿੰਦੇ ਕਿਰਾਇਆ ਵਿੱਚ ਹੈ ਤੇ ਪੁੱਛਦਾ ਕੋਈ ਵੀ ਨਹੀਂ। ਮੈਂ ਇਹ ਅੰਦਰਦਰ ਦੱਦ ਕਹਿ ਰਿਹਾ, ਇਹ ਨਾ ਕਿਹਾ ਜੀ, ਮੈਂ ਪਹਿਲਾਂ ਬੇਨਤੀ ਕੀਤੀ ਵੀ ਨਾ ਤਾਂ ਮੈਨੂੰ ਕਿਸੇ ਰਾਜੀ ਸਿੰਘ ਨੇ ਕਿਹਾ ਜੇ, ਨਾ ਕਿਸੇ ਗਿਆਨੀ ਸਿੰਘ ਨੇ ਕਿਹਾ ਜੇ, ਇਹ ਅੰਦਰ ਦੀ ਅਦਾਲਤ ਦੇ ਆਪਣੇ ਅੰਦਰ ਝਾਤੀ ਮਾਰੋ ਵੀ ਤੁਸੀਂ ਕਰਦੇ ਕੀ ਜੇ, ਇਹ ਵੀ ਵੇਖ ਲਿਆ ਜੇ ਕਿ ਜੇ ਮੈਂ ਗਲਤ ਹਾਂ ਤਾਂ ਮੁਆਫੀ ਮੰਗਣਾ। ਪਹਿਲਾਂ ਮੇਰੇ ਪਾਤਸ਼ਾਹ ਕਹਿੰਦੇ ਵੀ ਜੇ ਕੋਈ ਸਾਨੂੰ ਪਰਮਾਤਮਾ ਦੀ ਗੱਲ ਦੱਸਦਾ ਤੈ ਸਹਿਦ ਕੀ ਬਾਤ ਜੇ ਆਖੇ, ਜੇ ਕੋਈ ਸਾਨੂੰ ਪਰਮਾਤਮਾ ਦੀ ਗੱਲ ਕਹਿੰਦਾ ਤੇ ਕਹੋ ਨਾਨਕ ਕਿਆ ਦੀਜਾ, ਉਹਨੂੰ ਕੀ ਭੇਟ ਦੇਣਾ ਚਾਹੀਦਾ, ਉਹਨੂੰ ਕੀ ਦੇਣਾ ਚਾਹੀਦਾ ਹੈ।
ਸੀਸ ਵੱਡਾ ਕਰ ਬੈਸਨ ਦੀਜਾ,
ਨਾਨਕ ਪਾਤਸ਼ਾਹ ਕਹਿੰਦੇ ਨੇ ਆਪਣਾ ਸਿਰ ਕੱਟ ਗਏ, ਕਹਿ ਜਾ ਗੁਰਮੁਖਾ ਇਹਦੇ ਤੇ ਬਹਿ ਜਾ, ਆਹ ਤੇਰੀ ਚੇਅਰ ਹੈ, ਇਹ ਤੇਰਾ ਮੂਹਰਾ ਹੈ, ਆਹ ਤੇਰਾ ਸੋਫਾ ਸੈੱਟ ਹੈ, ਆਪਣਾ ਸਿਰ ਕੱਟ ਕੇ ਉਹਨੂੰ ਬਹਿਣ ਦੀ ਦੇਣਾ ਕਰ, ਇਹਦੇ ਅਖਰੀ ਅਰਥ ਬਣਦੇ ਹਨ।
ਵੇਣ ਸਿਰ ਸੇਵ ਕਰੀਜਾ,
ਸਿਰ ਦੇ ਕੇ ਉਹਨੂੰ ਬਿਠਾ ਕੇ ਤੇ ਉਹਨੂੰ ਸੇਵਾ ਕਰਨੀ ਪੈ, ਤੇ ਗੁਰਮੁਖਾ ਇਹ ਵੀ ਸੌਦਾ ਵਧੀਆ ਹੀ, ਇਹ ਵੀ ਫਾਇਦੇਮੰਦਾ ਹੈ।
ਕਿਉਂ ਨਾ ਮਰੀਜੈ ਜੀਅੜਾ ਨਾ ਦੀਜਾ,
ਜੇ ਤੂੰ ਆਪਣਾ ਜੀਵਨ ਦੇ ਨਹੀਂ ਸਕਦਾ ਤੇ ਮਰ ਜਾ, ਤੈਨੂੰ ਜਿਉਣ ਦਾ ਕੀ ਫਾਇਦਾ।
ਜਾ ਸਹੁ ਭਇਆ ਵਿੜਾਣਾ,
ਜੇ ਤੂੰ ਪਰਮਾਤਮਾ ਨੂੰ ਆਪ ਬਗਾਨਾ ਹੀ ਬਣਾ, ਵਿੜਾਣਾ ਤੋਂ ਪਾਪ ਬਗਾਨਾ, ਆਇਆ ਸਾਂ ਪਰਮਾਤਮਾ ਨੂੰ ਮਿਲਣ ਲਈ, ਤੇ ਜੇ ਪਰਮਾਤਮਾ ਬਗਾਨਾ ਰਿਹਾ ਆਪਣਾ ਨਾਂ ਬਣਿਆ ਤੇ ਤੇਰੇ ਜਿਉਣ ਦਾ ਤੈਨੂੰ ਕੀ ਫਾਇਦਾ। ਗੁਰਮੁਖੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸ਼ਬਦ ਮੇਰਾ ਹੈ, ਇਹਦੇ ਅੰਤਰੀ ਅਰਥ ਬਹੁਤ ਨੇ, ਪਰ ਮੈਂ ਆਪਣੇ ਵੱਲੋਂ ਅਖਰੀ ਅਰਥ ਕਰਨ ਦਾ ਯਤਨ ਕੀਤਾ ਹੈ। ਗੁਰੂ ਕੀ ਬਾਣੀ ਬੜੀ ਅਗਾਧ ਬੋਧ ਹੈ ਔਰ ਇਹ ਸਮੁੰਦਰ ਦੇ ਮਨਿੰਦ ਹੈ। ਅੱਜ ਦੀ ਕਥਾ ਵਿੱਚ ਮੈਂ ਕੇਵਲ ਤੇ ਕੇਵਲ ਤੁਹਾਨੂੰ ਕੌਡੀਆਂ ਤੇ ਸਿੱਪੀਆਂ ਕੱਢ ਕੇ ਦਿੱਤੀਆਂ ਨੇ, ਜੇ ਕਿਤੇ ਖੁੱਲ੍ਹਾ ਸਮਾਂ ਆਉਂਦਾ ਤੇ ਆਪਾਂ ਕੀਮਤੀ ਮੋਤੀ ਤੇ ਲਾਲ ਵੀ ਕੱਢਣੇ ਸਨ। ਸਮੇਂ ਦੀ ਮਜਬੂਰੀ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੋਂ ਤੇ ਤੁਹਾਡੇ ਕੋਲ ਮੁਆਫੀ ਮੰਗਦਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਕਿਤੇ ਸਾਡੇ ਪੱਥਰ ਮਨ ਤੇ ਗੁਰਬਾਣੀ ਦਾ ਅਸਰ ਹੋ ਜਾਏ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਦੁਬਾਰਾ ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸੀਸ ਵੱਡਾ ਕਰ ਬੈਸਣ ਦੀ ਜੈ, ਵਿਣ ਸਿਰ ਸੋਹ ਕਰੀ ਜੈ, ਕਿਉਂ ਨਾ ਮਰੀਜੈ ਜੀ ਅੜਾ ਨਾ ਦੀਜੈ, ਜਾ ਸੋ ਪਿਆ ਵਿੜਾਣਾ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।